Sat Naam Shri Waheguru Sahib Ji. Tanasri Mahalla Pahila. जियो तपत है बारो बार तप तप खपे बहुत बेकार जय तन बाणी विसर जाए जो पक्का रोगी विल लाए बहुता बोलन चखण होए विण बोले जाने सब सोए रहाओ जिन कन कीते अखी नाक जिन जेहवा दित्ती बोले तात जिन मन राखिया अग्नि पाए वाजै पवन आखै सब जाए जेता मोह प्रीत स्वाद सबा कालख दागा दाग दाग दोस मोहे चलिया लाए दरगह बैसन नाहीं जाए कर्म मिले आखण तेरा नाओ जित लग तरना होर नहीं थाओ जे को डूबे फिर होवे सार नानक साचा सर्बदातार जे को डूबे फिर होवे सार नानक साचा सर्बदातार गरीब नवाज चबर शतर तख्त जी दे मालक दसाही पातशाहियां दी आत्मिक जोत पावन स्वरूप सतगुरु शब्दा अवतार सतगुरु धन धन साहिब श्री गुरु ग्रंथ साहिब जी महाराज तिना दी पावन पवित्र हजूरी दे अंदर नित दी मर्यादा दे अनुसार आप सरबत माई पाई बालक बिरध सिख सेवक गरीब नवाज जी का जस करन वास्ते सतगुरां दियां रहमतां नूं प्राप्त करन वास्ते इस मनुखा देही दे भले वास्ते इस जीवन दे आधार वास्ते एकत्र हो करके जिथे आप जी गुरबाणी दे जाप सरवण करदे हो उथे आप जी रोजाना ही गुरमुख प्यारे रागी सिंघां दी पावन रसना तो तुरकी बाणी दा जो कीर्तन है उस नूं भी सरवण करके लाह प्राप्त करदे हो। बणी मर्यादा दे अनुसार दोनों ही वक्त इस पावन दरबार दे अंदरों सतगुरां दी महिमा वडियाई हर जस कथा आप जी सरवण करके लाहे प्राप्त करदे हो। गुरबाणी दा शब्द कलयुग मह कीर्तन प्रधाना गुरमुख जपिए लाए ध्याना। ध्यान दे संबंध विच सुखमनी साहब जी दी बाणी विच भी आपां शब्द पढ़दे हाँ प्रभ की उस्तत करो संत मीत सावधान एकाग्रचित। जेड़ा ये कीर्तन है ये प्रभु दी उस्तति है ते उस्तति जड़ी परमेश्वर दी है वो एकाग्रचित हो के कीती सफली है। कला यही नहीं कि असी संसार दे खड़ाक जां शोर शराबे जां शरीरां दे विचरन नूं अपनी एकाग्रता तोड़न दा साधन समझदे हां। सच विच साडी एकाग्रता नूं साडे वकार साडे विशे तोड़दे ने। मनुख दे पास किन्नियां भी कोई गल्लां करी जावे किन्ना भी कोई विचरे पर वो अपनी रोटी बड़े ध्यान नाल खाई जांदा है। जे प्यास लगी है ते पानी भी पींदा है जे नहीं कोले ते मंगदा है। जे वो माया नूं गिण रहा है भाव नोट गिण रहा है ते बड़ी ध्यान नाल पूरे गिण लैंदा है। जे किसी भी तरह का कोई होर संसारी कार्ज कर रहा है ते वो बड़ी सुचेतताई दे नाल वो कर लैंदा है। पर जदों वाहिगुरु दे नाम दी बात आउंदी है उदों मनुख शांति लभदा है मेरे आस पास कोई ना होवे। पर भगती दा सब तो वड्डा साधन ही गुरु नानक साहब सच्चे पातशाह ने संगत दस्या है। संगत ओ होएगी जिथे कीर्तन कथा अकाल दा जस हो रहा होवे। संगत दे विच बहु गिनती दे विच मनुख बैठणगे हरी दा जस कीर्ति करनगे रागी सिंह कीर्तन करनगे कथा वाच कथा करेगा सिमरन अभ्यास करन कराउण वाले सिमरन अभ्यास कराउणगे। ਮਨੁੱਖ ਨੂੰ ਇਕਾਗਰ ਹੋਣ ਦੀ ਲੋੜ ਕਿੱਥੇ ਹੈ? ਉਹ ਹੈ ਵਿਕਾਰਾਂ ਤੋਂ ਬਚਣ ਦੀ ਲੋੜ ਹੈ। ਸੰਸਾਰ ਦੇ ਸ਼ੋਰ ਸ਼ਰਾਬੇ ਦੇ ਨਾਲ ਕਿਸੇ ਦੀ, ਕਿਸੇ ਰਿਸ਼ੀ ਮੁਨੀ ਮਹਾਤਮਾ ਸਾਧੂ ਸੰਤ ਜਨ ਦੀ ਇਕਾਗਰਤਾ ਕਦੇ ਭੰਗ ਨਹੀਂ ਹੋਈ। ਜਦੋਂ ਵੀ ਇਕਾਗਰਤਾ ਭੰਗ ਹੁੰਦੀ ਹੈ ਉਦੋਂ ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜੀਭਾ, ਸਾਡਾ ਦਿਲ, ਸਾਡਾ ਦਿਮਾਗ ਜਦੋਂ ਵਿਸ਼ਿਆਂ ਦੇ ਵਹਿਣ ਵਿੱਚ ਵਹਿੰਦਾ ਹੈ ਉਦੋਂ ਅਸੀਂ ਭੰਗ ਹੋ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਮੁਖ ਦਾ ਅਰਥ ਮੁਖੀ ਗੁਰਾਂ ਦੇ ਦੁਆਰਾ, ਗੁਰਮੁਖ ਦਾ ਅਰਥ ਹੈ ਗੁਰੂ ਵੱਲ ਨੂੰ ਮੁੱਖ ਕਰਕੇ, ਗੁਰਮੁਖ ਦਾ ਅਰਥ ਹੈ ਗੁਰੂ ਵਾਲੇ ਹੋ ਕੇ। ਜਦੋਂ ਮੁਖੀ ਗੁਰੂ ਦੇ ਸਨਮੁਖ ਹੋ ਕੇ ਉੱਧਰ ਨੂੰ ਮੁੱਖ ਕਰਕੇ, ਮੁਖੀ ਗੁਰੂ ਦੀ ਓਟ ਲੈ ਕੇ ਜਦੋਂ ਗੁਰੂ ਵਾਲਾ ਹੋ ਕੇ ਨਾਮ ਜਪੇਗਾ ਤੇ ਫਿਰ ਬਾਤ ਇਹ ਵੀ ਆਉਂਦੀ ਹੈ ਕਿ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਐਸਾ ਜਿਹੜਾ ਮਹਿਮਾ ਨਾਲ ਭਰਪੂਰ ਕੀਰਤਨ ਹੈ ਉਸ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਫਿਰ ਗੁਰਦੇਵ ਪਾਤਸ਼ਾਹ ਵੀ ਬਚਨ ਕਰਦੇ ਨੇ, ਸੁਣ ਹਰ ਕਥਾ ਉਤਾਰੀ ਮੈਲ। ਜਿਵੇਂ ਸਾਰਾ ਦਿਨ ਗੈਰਜ ਦੇ ਵਿੱਚ ਕੰਮ ਕਰਕੇ, ਗਰੀਸ ਦੇ ਨਾਲ, ਕਾਲੇ ਤੇਲ ਦੇ ਨਾਲ ਸਾਡਾ ਬਸਤਰ ਲਿਬੜ ਗਿਆ ਹੈ, ਉਹਨੂੰ ਹੁਣ ਨਾ ਤਾਂ ਇਕੱਲਾ ਪਾਣੀ ਧੋ ਸਕਦਾ ਹੈ ਅਤੇ ਨਾ ਹੀ ਇਕੱਲਾ ਸਾਬਣ ਧੋ ਸਕਦਾ ਹੈ। ਉਸ ਲਿਬੜੇ ਹੋਏ ਬਸਤਰ ਨੂੰ ਪਹਿਲਾਂ ਪਾਣੀ ਦਾ ਸੰਗ ਕਰਾਉਣਾ ਪਵੇਗਾ, ਫਿਰ ਸਾਬਣ ਜਾਂ ਸਰਫ ਦਾ, ਫਿਰ ਉਸਨੂੰ ਪਾਣੀ ਦਾ ਸੰਗ ਕਰਾਉਣਾ ਪਵੇਗਾ ਅਤੇ ਉਹ ਕੱਪੜਾ ਸਾਫ਼ ਹੋ ਜਾਵੇਗਾ। ਸੰਸਾਰ ਇੱਕ ਗੈਰਜ ਹੈ, ਇਸ ਗੈਰਜ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਦਵੈਸ਼ ਆਦਿ ਇਹ ਕਾਲਾ ਤੇਲ ਹਨ, ਗਰੀਸਾਂ ਹਨ। ਇਹ ਸਾਡੇ ਤਨ ਰੂਪੀ ਵਸਤਰ ਨੂੰ ਤਾਂ ਲਬੇੜਦੇ ਲਬੇੜਦੇ ਨੇ ਪਰ ਮਨ ਨੂੰ ਵਧੇਰੇ ਲਬੇੜ ਦਿੰਦੇ ਨੇ। ਜਿਵੇਂ ਵਸਤਰ ਨੂੰ ਸਾਫ਼ ਕਰਨ ਵਾਸਤੇ ਪਾਣੀ ਦੀ ਅਤੇ ਸਾਬਣ ਦੀ ਲੋੜ ਹੈ, ਇਸੇ ਤਰ੍ਹਾਂ ਇਸ ਸਰੀਰ ਨੂੰ, ਇਸ ਮਨ ਨੂੰ ਸਾਫ਼ ਕਰਨ ਵਾਸਤੇ ਕਥਾ ਅਤੇ ਕੀਰਤਨ ਦੀ ਲੋੜ ਹੈ। ਇਸੇ ਕਰਕੇ ਗੁਰਦੇਵ ਨੇ ਕਿਹਾ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸਹਿਲ। ਉਹ ਜੀਵ ਸੁੱਖਾਂ ਦੇ ਸਹਿਤ ਹੋ ਗਏ, ਉਹ ਜੀਵ ਆਨੰਦ ਦੇ ਸਹਿਤ ਹੋ ਗਏ ਜਿਨ੍ਹਾਂ ਨੇ ਅਕਾਲ ਦਾ ਕੀਰਤਨ ਅਤੇ ਅਕਾਲ ਦੀ ਕਥਾ ਨੂੰ ਇਕਾਗਰ ਚਿੱਤ ਹੋ ਕਰਕੇ ਸਰਵਣ ਕੀਤਾ ਹੈ। ਇਸ ਕਰਕੇ ਆਪ ਜਿੰਨੇ ਵੀ ਮਾਈ ਭਾਈ ਸੁਬਹਾ, ਦੁਪਹਿਰੇ, ਸ਼ਾਮ ਜਦੋਂ ਵੀ ਵਕਤ ਮਿਲੇ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ ਹੋ, ਵਡਭਾਗੇ ਹੋ, ਧੰਤਾ ਦੇ ਯੋਗ ਹੋ, ਵਧਾਈ ਦੇ ਪਾਤਰ ਹੋ। ਮਨੁੱਖ ਨੂੰ ਵਿਕਾਰ ਲਬੇੜਦੇ ਕਦੋਂ ਨੇ? ਮਨੁੱਖ ਨੂੰ ਵਿਕਾਰ ਮੈਲਾ ਕਰਦੇ ਕਿਹੜੇ ਵੇਲੇ ਨੇ? ਇਹ ਵਿਕਾਰ ਸਾਡੇ 'ਤੇ ਉਦੋਂ ਹਾਵੀ ਹੁੰਦੇ ਨੇ ਜਦੋਂ ਸਾਡੇ ਕੋਲ ਤਾਕਤ, ਪੈਸਾ, ਪੂੰਜੀ ਹੋਵੇ ਅਤੇ ਵਾਹਿਗੁਰੂ ਸਾਨੂੰ ਯਾਦ ਨਾ ਹੋਵੇ। ਇਸੇ ਤਰ੍ਹਾਂ ਆਪਾਂ ਨੇ ਪ੍ਰਾਰੰਭਤਾ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ਼ਬਦ ਦੀ ਟੇਕ ਲਈ ਹੈ ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੀਵ ਤਪਦਾ ਹੈ, ਜੀਵ ਦੇ ਅੰਦਰ ਇੱਕ ਤਰ੍ਹਾਂ ਦੀ ਤਪਸ਼ ਨਹੀਂ, ਅਨੰਤ ਤਰ੍ਹਾਂ ਦੀ ਤਪਸ਼ ਹੈ। ਪਰ ਇਹ ਤਪਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੈਦਾ ਕਦੋਂ ਹੁੰਦੀ ਹੈ? ਜਦੋਂ ਮਨੁੱਖ ਦੇ ਕੋਲ ਸਭ ਕੁਝ ਹੋਵੇ ਪਰ ਜੈ ਤਨ ਬਾਣੀ ਵਿਸਰ ਜਾਏ। ਜਦੋਂ ਅਕਾਲ ਦੀ ਨਿਰੰਕਾਰ ਦੀ ਬਾਣੀ ਉਹਦੀ ਰਸਨਾ ਤੋਂ ਵਿਸਰ ਜਾਵੇ। ਇਹ ਵਿਸਰੀ ਹੋਈ ਰਸਨਾ ਤੋਂ ਜਿਹੜੀ ਬਾਣੀ ਸੀ, ਇਸ ਬਾਣੀ ਨੇ ਕਦੇ ਨੁਰੰਗੇ ਨਾਮ ਦੇ ਪੁਰਸ਼ ਨੂੰ ਕੋੜੀ ਕਰ ਦਿੱਤਾ। ਇਤਿਹਾਸਕਾਰਾਂ ਦੇ ਮੁਤਾਬਕ ਨੂਰੀ ਵੀ ਨਾਮ ਉਸ ਦਾ ਲਿਆ ਗਿਆ ਹੈ, ਔਰ ਬਾਅਦ ਦੇ ਵਿੱਚ ਫਕੀਰ ਕਿਹਾ ਗਿਆ ਕਿ ਨੂਰੀ ਫਕੀਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੰਦਰੁਸਤ ਕੀਤਾ। ਪਰ ਇੱਦਾਂ ਦਾ ਫਕੀਰ ਵੀ ਮਨੁੱਖ ਉਦੋਂ ਹੀ ਬਣਦਾ ਜਦੋਂ ਵੱਡਾ ਪਾਪ ਕਰਦਾ ਹੈ ਅਤੇ ਵਾਰ ਵਾਰ ਤਪਦਾ ਹੈ, ਅਤੇ ਫਿਰ ਉਹਦਾ ਦਿਲ ਕਰਦਾ ਹੁਣ ਫਕੀਰ ਬਣਾ, ਕਿਉਂਕਿ ਪਾਪਾਂ ਦੇ ਬੋਝ ਥੱਲੇ ਇੰਨਾ ਦੱਬ ਜਾਂਦਾ, ਉਹਦੇ ਕੋਲ ਪਾਪਾਂ ਦਾ ਮੁੜ ਕੇ ਭਾਰ ਚੁੱਕ ਨਹੀਂ ਹੁੰਦਾ, ਅਤੇ ਫਿਰ ਉਹਦੀ ਜਿਹੜੀ ਅੰਤਰੇ ਆਤਮਾ ਹੈ ਉਹ ਤਪਦੀ ਹੈ। ਜ਼ਿਲ੍ਹਾ ਮਿੰਟਗੁਮਰੀ ਦੇ ਵਿੱਚ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉਸ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਸਤਕਰਾ ਸ਼ਹਿਰ। ਗੁਰਦੇਵ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰਿਸ਼ਟੀ ਦੇ ਜੀਵਾਂ ਨੂੰ ਤਾਰਦੇ ਹੋਏ ਇਹਨਾਂ ਸ਼ਹਿਰਾਂ ਦੇ ਵਿੱਚੋਂ ਦੀ ਵਿਚਰਦਿਆਂ ਹੋਇਆਂ ਦੀਪਾਲਪੁਰ ਨਗਰ ਦੇ ਵਿੱਚ ਗਏ। ਸ਼ਾਮ ਦਾ ਵੇਲਾ ਸੀ, ਸੂਰਜ ਡੁੱਬਣ ਦਾ ਵਕਤ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵਿਚਾਰ ਕਰਦੇ ਨੇ ਕਿ ਦੀਪਾਲਪੁਰ ਨਗਰ ਦੇ ਵਿੱਚ ਰਹਿ ਕਰਕੇ ਰਾਤ ਕੱਟੀ ਜਾਵੇ। ਪਰ ਮਨਮੁੱਖ ਲੋਕ, ਨਗੁਰੇ ਨਸ਼ਰਦਕ ਲੋਕ, ਰੱਬ ਦੀ ਰਜ਼ਾ ਤੋਂ ਆਕੀ ਲੋਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸ੍ਰਿਸ਼ਟੀ ਨੂੰ ਸਿਰਜਣਹਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਗਰ ਵਿੱਚ ਉਹਨਾਂ ਨੇ ਰਾਤ ਨਾ ਕੱਟਣ ਦਿੱਤੀ। ਗੁਰਦੇਵ ਪਾਤਸ਼ਾਹ ਜਿੱਥੇ ਵੀ ਡੇਰਾ ਲਾਉਂਦੇ ਨੇ, ਨਗਰ ਦੇ ਲੋਕ ਇਕੱਠੇ ਹੋ ਕੇ ਗੁਰਦੇਵ ਨੂੰ ਫਿੱਕੇ ਬੋਲ ਵੀ ਬੋਲਦੇ ਨੇ, ਨਰਾਦਰ ਭਰੇ ਸ਼ਬਦ ਵੀ ਬੋਲਦੇ ਨੇ, ਪਰ ਗੁਰਦੇਵ ਉਹਨਾਂ ਦੇ ਸ਼ਬਦਾਂ ਦੇ ਉੱਤੇ ਕਰੋਪ ਨਹੀਂ ਹੁੰਦੇ, ਭਾਵ ਕ੍ਰੋਧਿਤ ਨਹੀਂ ਹੁੰਦੇ। ਉਹਨਾਂ ਦੀਆਂ ਭਾਵਨਾ ਨੂੰ, ਉਹਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਆਪਣੀ ਥਾਂ ਨੂੰ ਜ਼ਰੂਰ ਬਦਲ ਲੈਂਦੇ ਨੇ। ਹੌਲੀ ਹੌਲੀ ਥਾਂ ਬਦਲਦਿਆਂ ਬਦਲਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋ ਸਾਥੀਆਂ ਦੇ ਸੰਗ ਦੀਪਾਲਪੁਰ ਨਗਰ ਦਾ ਬਾਹਰਲਾ ਪਾਸਾ ਚੁਣਿਆ। ਜਿੱਥੇ ਜਾ ਕੇ ਗੁਰਦੇਵ ਨੇ ਚਰਨ ਪਾਏ, ਉਸ ਥਾਂ 'ਤੇ ਇੱਕ ਸੁੱਕਾ ਪਿੱਪਲ ਸੀ, ਜਿਸ ਪਿੱਪਲ ਦੀ ਗਿਣਤੀ ਅਸੀਂ ਇਸ ਵਕਤ ਜੇ ਕਰੀਏ ਤਾਂ ਮੁਰਦੇ ਨਾਲ ਕਰ ਲਈਏ, ਵੀ ਜਿਵੇਂ ਮੁਰਦਾ ਇੱਕ ਵਾਰੀ ਮਰ ਜਾਵੇ ਤਾਂ ਫਿਰ ਉੱਠ ਨਹੀਂ ਸਕਦਾ, ਇੱਦਾਂ ਉਹ ਪਿੱਪਲ ਮੁਰਦੇ ਹਾਣ ਛਾਈ ਹੋਈ, ਉਸ 'ਤੇ ਉਹਦੀਆਂ ਜੜ੍ਹਾਂ ਤੋਂ ਲੈ ਕੇ ਸਿਰ ਤੱਕ ਸੁੱਕਿਆ ਹੋਇਆ ਹੈ। ਪਰ ਨਿਰੰਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਆਪਣੇ ਮੁਬਾਰਕ ਚਰਨ ਉਸ ਪਿੱਪਲ ਦੀਆਂ ਜੜ੍ਹਾਂ 'ਤੇ ਰੱਖੇ, ਅਤੇ ਇੱਕ ਛਿਨ ਦੇ ਵਿੱਚ ਉਹ ਪਿੱਪਲ ਹਰਿਆ ਭਰਿਆ ਹੋਇਆ, ਇੱਕ ਛਿਨ ਵਿੱਚ ਗੁਰਦੇਵ ਦੇ ਚਰਨ ਲੱਗਦਿਆਂ ਸਾਰ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਕੌਤਕਾਂ ਤੋਂ ਵੈਸੇ ਹੀ ਜਾਣੂ ਸਨ। ਉਸ ਪਿੱਪਲ ਦੇ ਹੇਠਾਂ ਗੁਰਦੇਵ ਨੇ ਆਪਣਾ ਡੇਰਾ ਕੀਤਾ, ਅਸਥਾਨ ਕੀਤਾ। ਕੁਝ ਸਮਾਂ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਆਪਣਾ ਬਿਤਾਉਣ ਵਾਸਤੇ ਗੁਰਦੇਵ ਨੇ ਸਮਾਧੀ ਜੋੜੀ ਹੈ। ਇੰਨੇ ਚਿਰ ਨੂੰ ਕੀ ਹੁੰਦਾ ਹੈ ਕਿ ਜਿਵੇਂ ਜਿਵੇਂ ਸੰਧਿਆ ਦਾ ਵੇਲਾ ਹੋਣ ਲੱਗਦਾ ਉਵੇਂ ਉਵੇਂ ਸ਼ਾਂਤੀ ਹੋਣ ਲੱਗਦੀ ਹੈ, ਪਰ ਇੱਕ ਉਸ ਪਿੱਪਲ ਦੇ ਲਾਗੋਂ ਹਾਏ ਹਾਏ ਦੀ ਆਵਾਜ਼ ਕੁਰਲਾਟ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਤੱਕ ਪਹੁੰਚੀ। ਅਤੇ ਦੁੱਖ ਨਹੀਂ ਗੁਰਦੇਵ ਕਿਸੇ ਦਾ ਵੀ ਦੇਖ ਸਕੇ, ਕਿਸੇ ਦਾ ਵੀ ਜਰ ਸਕੇ। ਜਿਹਨੂੰ ਦੁਖੀ ਵੇਖਿਆ ਉਹਨੂੰ ਸੁਖੀ ਕਰਨ ਦਾ ਗੁਰਦੇਵ ਨੇ ਉਸੇ ਵੇਲੇ ਯਤਨ ਅਤੇ ਉੱਦਮ ਉਪਰਾਲਾ ਕੀਤਾ ਹੈ। ਜਿਸ ਵੇਲੇ ਉਸ ਕੁੱਲੀ ਦੇ ਵਿੱਚੋਂ ਹਾਏ ਹਾਏ ਦੀ ਆਵਾਜ਼ ਆਈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਰਸ ਆਇਆ, ਅਤੇ ਤਰਸ ਆਉਣ 'ਤੇ ਗੁਰਦੇਵ ਨੇ ਉਸ ਹਾਏ ਹਾਏ ਦੀ ਆਵਾਜ਼ ਨੂੰ ਬੰਦਗੀ ਦੇ ਵਿੱਚ ਬਦਲਣ ਵਾਸਤੇ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਅਤੇ ਉਸ ਟੱਠੀ ਹੋਈ ਇੱਕ ਕੁੱਲੀ ਦਾ ਜਾ ਦਰਵਾਜ਼ਾ ਖੜਕਾਇਆ। ਗੁਰਦੇਵ ਨੇ ਦਰਵਾਜ਼ਾ ਖੜਕਾਇਆ, ਕੋੜੀ ਨੇ ਉੱਠ ਕਰਕੇ, ਨੂਰੀ ਨੇ, ਨਰੰਗੇ ਨੇ ਉੱਠ ਕਰਕੇ ਬੜਿਆਂ ਔਖ ਸੌਖ ਦੇ ਨਾਲ ਉਸਨੇ ਦਰਵਾਜ਼ੇ ਦਾ ਜਿਹੜਾ ਤਖਤਾ ਹੈ ਉਸਨੂੰ ਪਾਸੇ ਕੀਤਾ ਹੈ। ਅਤੇ ਜਿਵੇਂ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ ਆਪਣੇ ਨੇਤਰਾਂ ਦੇ ਨਾਲ, ਜਿਹੜੀ ਉਹਦੀ ਹਾਏ ਅਤੇ ਹਾ ਦੀ ਜਿਹੜੀ ਕੁਰਲਾਟ ਆਵਾਜ਼ ਸੀ ਉਹ ਇੱਕਦਮ ਸ਼ਾਂਤ ਹੋਈ। ਨਮਸਕਾਰ ਕੀਤੀ ਉਸਨੇ ਗੁਰਦੇਵ ਨੂੰ। ਜਿਸ ਬੰਦੇ ਨੂੰ ਇੰਨੇ ਦੁੱਖ ਭਰੇ ਸਮੇਂ ਵਿੱਚ ਇੱਕ ਛਿਨ ਮਾਤਰ, ਇੱਕ ਪਲ ਵਿੱਚ ਸਕੂਨ ਮਿਲਿਆ ਹੋਵੇ, ਉਹ ਸੋਚਦਾ ਹੈ ਕਿ ਇਹ ਕੁਝ ਨਾ ਕੁਝ ਹੈ, ਇਹਦੇ ਕੋਲ ਕੋਈ ਨਾ ਕੋਈ ਕਰਾਮਾਤ ਹੋਵੇਗੀ। ਗੁਰਦੇਵ ਨੂੰ ਨਮਸਕਾਰ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਘਿਰਨਾ ਨਹੀਂ ਕੀਤੀ ਵੀ ਇਹ ਕੋਹੜੀ ਹੈ, ਇਹਦੇ ਲਾਗੋਂ ਮੁਸ਼ਕ ਆਉਂਦਾ, ਇਹਦੇ ਕੋਲ ਪਾਕ ਵਗਦੀ ਹੈ, ਇਹਦੇ ਕੋਲ ਖੂਨ ਵਗਦਾ ਹੈ। ਸਤਿਗੁਰੂ ਨਿਮਰਤਾ ਦੇ ਘਰ ਦਇਆ ਦੇ ਸੋਮੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਕੋਹੜੀ ਦੇ ਨਜ਼ਦੀਕ ਜਾ ਬੈਠੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਜ਼ਦੀਕ ਬੈਠੇ ਨੇ, ਕੋਹੜੀ ਨੂੰ ਸਕੂਨ ਮਿਲਿਆ, ਆਰਾਮ ਮਿਲਿਆ ਹੈ। ਉਸਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਾਰ ਬਾਰ ਸਦਕੇ ਜਾਣਾ ਕੀਤਾ ਹੈ, ਪਰ ਜਿਵੇਂ ਸੂਰਜ ਨੇ ਆਪਣੇ ਆਪ ਨੂੰ ਪਹਾੜਾਂ ਬੱਦਲਾਂ ਦੇ ਓਹਲੇ ਲੁਕਾਉਣਾ ਸ਼ੁਰੂ ਕੀਤਾ, ਭਾਵ ਛਿਪਣਾ ਸ਼ੁਰੂ ਕੀਤਾ ਹੈ, ਜਿਵੇਂ ਜਿਵੇਂ ਹਨੇਰੀ ਰਾਤ ਨੇ ਆਪਣੇ ਆਪ ਨੂੰ ਉਭਾਰਨਾ ਸ਼ੁਰੂ ਕੀਤਾ, ਹਨੇਰਾ ਹੋਣਾ ਸ਼ੁਰੂ ਹੋਇਆ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਉਹਨਾਂ ਨੇਤਰਾਂ ਨਾਲ ਹੋਣੇ ਬੰਦ ਹੋਏ ਨੇ, ਉਸ ਕੋਹੜੀ ਦਾ ਵਰਲਾਪ, ਉਸ ਕੋਹੜੀ ਦੀਆਂ ਕੁਰਲਾਟਾਂ ਜਿਹੜੀਆਂ ਸਨ ਉਹ ਪਹਿਲਾਂ ਦੀ ਤਰ੍ਹਾਂ ਫਿਰ ਉਜਾਗਰ ਹੋਣ ਲੱਗੀਆਂ। ਜਿਸ ਵੇਲੇ ਕੋਹੜੀ ਨੇ ਬਹੁਤ ਆਪਣੇ ਆਪ ਨੂੰ ਰੋਕਣ ਦਾ ਯਤਨ ਕੀਤਾ ਕਿ ਇਹ ਸਤਿਪੁਰਸ਼ ਆਏ ਨੇ, ਮਹਾਤਮਾ ਸਾਧੂ ਜਨ ਆਏ ਨੇ ਮੇਰੇ ਕੋਲ, ਮੈਂ ਇਹਨਾਂ ਦੇ ਸਿਮਰਨ ਭਜਨ ਬੰਦਗੀ ਵਿੱਚ ਰੰਗ ਵਿੱਚ ਭੰਗ ਨਾ ਪਾਵਾਂ, ਮੈਂ ਆਪਣੀ ਦਰਦ ਨੂੰ ਛਪਾ ਕੇ ਰੱਖਾਂ, ਪਰ ਦਰਦ ਨੇ ਇੰਨਾ ਵੱਡਾ ਰੂਪ ਧਾਰਨ ਕੀਤਾ ਕਿ ਛਪਾਇਆ ਨਾ ਗਿਆ ਅਤੇ ਕੋਹੜੀ ਉੱਚੀ ਉੱਚੀ ਆਪਣੇ ਆਪ ਨੂੰ ਕਰਲਾਹਟ ਦੇ ਵਿੱਚ ਭਾਵ ਰੋਣ ਲੱਗਾ, ਕਰਲਾਉਣ ਲੱਗਾ, ਜਿਵੇਂ ਪਹਿਲਾਂ ਰੋ ਰਿਹਾ ਸੀ। ਤਾਂ ਜਿਸ ਵੇਲੇ ਬਹੁਤ ਰੋਇਆ, ਕਰਲਾਇਆ, ਕੁਰਲਾਹਟ ਮੱਚੀ, ਤਾਂ ਭਾਈ ਮਰਦਾਨਾ ਜੀ ਦੇ ਮੁੱਖ ਤੋਂ ਇਹ ਬਚਨ ਨਿਕਲਿਆ, ਗੁਰਦੇਵ ਮੁਸ਼ਕ ਬਹੁਤ ਹੈ। ਗੁਰਦੇਵ ਇਹ ਕਰਲਾਹਟ ਇਹਦੀ ਬਹੁਤ ਤੇਜ਼ ਹੈ। ਇਹ ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਸ ਦੀ ਕੁੱਲੀ ਦੇ ਵਿੱਚ ਰਹਿਣਾ ਰੁਕਣਾ ਆਪਣੇ ਲਈ ਵਾਜਬ ਨਹੀਂ, ਠੀਕ ਨਹੀਂ ਹੈ। ਇਹ ਬਾਤ ਕੋਹੜੀ ਨੇ ਵੀ ਬੋਲ ਕੇ ਕਹੀ, ਕਹਿਣ ਲੱਗਾ, ਹੇ ਫਕੀਰ ਜੀ, ਮੇਰੇ ਕੋਲੋਂ ਮੇਰੇ ਘਰਦਿਆਂ ਨੇ ਪਾਸਾ ਵੱਟ ਲਿਆ ਹੈ, ਮੇਰੇ ਕੋਲ ਮੇਰੇ ਪਿੰਡ ਦਿਆਂ ਨੇ, ਸ਼ਹਿਰ ਦਿਆਂ ਨੇ ਪਾਸਾ ਵੱਟ ਲਿਆ ਹੈ, ਇੱਥੋਂ ਤੱਕ ਕਿ ਮੇਰੀ ਕੁੱਲੀ ਦੇ ਨਜ਼ਦੀਕ ਨਜ਼ਦੀਕ ਪਸ਼ੂਆਂ ਅਤੇ ਪੰਛੀਆਂ ਨੇ ਵੀ ਪਾਸਾ ਵੱਟ ਲਿਆ ਹੈ, ਪਰ ਇੱਕ ਤੁਸੀਂ ਹੋ ਜਿਹੜੇ ਮੇਰੀ ਕੁੱਲੀ ਦੇ ਵਿੱਚ ਬੈਠੇ ਹੋ, ਉਹ ਵੀ ਇਕਾਗਰਤਾ ਦੇ ਨਾਲ ਬੈਠੇ ਹੋਏ ਹੋ। ਤਾਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੇ ਬੋਲ ਅਤੇ ਬਚਨ ਸੁਣੇ ਤਾਂ ਦਇਆ ਦੇ ਘਰ ਵਿੱਚ ਆ ਕੇ, ਰਹਿਮਤ ਦੇ ਘਰ ਵਿੱਚ ਆ ਕੇ, ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਜੇ ਮੁਸ਼ਕ ਹੈ ਤਾਂ ਤੇਰੇ ਕੋਲ ਸੈਂਟ ਵੀ ਹੈ। ਜੇ ਮਰਦਾਨਿਆਂ ਇਸ ਕੁੱਲੀ ਦੇ ਵਿੱਚ ਮੁਸ਼ਕ ਹੈ, ਪਾਕ ਦਾ ਮੁਸ਼ਕ ਹੈ, ਖੂਨ ਦਾ ਮੁਸ਼ਕ ਹੈ, ਇੱਕ ਕੋਹੜੀ ਦੇ ਰੋਗ ਦਾ ਮੁਸ਼ਕ ਹੈ, ਅਤੇ ਮਰਦਾਨਿਆਂ ਤੇਰੇ ਕੋਲ ਅਤਰ ਵੀ ਹੈ। ਜੇ ਇਸ ਕੁੱਲੀ ਦੇ ਵਿੱਚ ਹਾਏ ਹਾਏ ਦੀ ਕਰਲਾਟ ਹੈ, ਤੇ ਮਰਦਾਨਿਆਂ ਤੇਰੇ ਕੋਲ ਸ਼ਾਂਤੀ ਦਾ ਮੰਤਰ ਵੀ ਹੈ। ਤੂੰ ਆਪਣੀ ਰਬਾਬ ਨੂੰ ਸੁਰ ਕਰ, ਨਿਰੰਕਾਰ ਕਿਰਪਾ ਕਰੇਗਾ, ਨਿਰੰਕਾਰ ਦਇਆ ਕਰੇਗਾ। ਦਇਆ ਦੇ ਘਰ ਵਿੱਚ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਥੀ ਮਰਦਾਨੇ ਨੂੰ ਪ੍ਰੇਰਿਤ ਕੀਤਾ। ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਨੂੰ ਛੇੜਿਆ ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁੱਖ ਤੋਂ ਇਹ ਸ਼ਬਦ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਔਰ ਗਾਉਂਦਿਆਂ ਗਾਉਂਦਿਆਂ ਗੁਰਦੇਵ ਇਸ ਥਾਂ 'ਤੇ ਪਹੁੰਚੇ, ਕਰਮ ਮਿਲੈ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਗਾਇਨ ਕੀਤਾ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਆਰੰਭ ਕਰਕੇ ਸਮਾਪਤੀ ਵੱਲ ਨੂੰ ਵੱਧਦੇ ਰਹੇ, ਉਵੇਂ ਉਵੇਂ ਨੂਰੇ ਨਰੰਗੇ ਕੋਹੜੀ ਦਾ ਜਿਹੜਾ ਤਨ ਦੇ ਉੱਤੇ ਕੋਹੜ ਦਾ ਰੋਗ ਸੀ ਉਹ ਤੰਦਰੁਸਤ ਹੁੰਦਾ ਰਿਹਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵੀ ਸਾਨੂੰ ਸਿੱਖਿਆ ਦਿੰਦੇ ਨੇ ਕਿ ਮਨੁੱਖ ਤੈਨੂੰ ਕੋਹੜ ਹੁੰਦਾ ਕਿਉਂ ਹੈ। ਮਨੁੱਖ ਨੂੰ ਕੋਹੜ ਉਦੋਂ ਹੁੰਦਾ ਜਦੋਂ ਮਨੁੱਖ ਦੇ ਸਿਰ 'ਤੇ ਮਾਇਆ ਹਾਵੀ ਹੋ ਜਾਵੇ, ਤਾਕਤ ਹਾਵੀ ਹੋ ਜਾਵੇ, ਉਸ ਮਾਇਆ ਵਿੱਚ ਉਸ ਤਾਕਤ ਦੇ ਵਿੱਚ ਗਲਤਾਨ ਮਨੁੱਖ ਜਦੋਂ ਪਾਪ ਕਰਦਾ ਉਸ ਵੇਲੇ ਕੋਹੜ ਹਾਵੀ ਹੁੰਦਾ ਹੈ। ਦੀਪਾਲਪੁਰ ਨਗਰ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ, ਰਾਮ ਦਾ ਪੁਜਾਰੀ ਪਰਿਵਾਰ, ਬੜੇ ਉੱਚੇ ਅਤੇ ਸੁੱਚੇ ਜੀਵਨ ਵਾਲਾ ਪਰਿਵਾਰ ਵੱਸਦਾ ਹੈ। ਉਸ ਵੇਲੇ ਇਹ ਨਰੰਗਾ ਇਹ ਨੂਰਾ ਕੋਈ ਫਕੀਰ ਨਹੀਂ ਸੀ, ਉਸ ਵੇਲੇ ਪਿੰਡ ਦਾ ਚੌਧਰੀ ਸੀ। ਪਰ ਮਾਇਆ ਦੇ ਵਿੱਚ ਗਲਤਾਨ ਨਰੰਗਾ ਚੌਧਰੀ, ਮਾਇਆ ਪਾਵਰ ਦੇ ਵਿੱਚ ਗਰਸਿਆ ਹੋਇਆ ਨਰੰਗਾ ਚੌਧਰੀ ਇੱਕ ਦਿਨ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਪਿੰਡ ਤੋਂ ਦੀ ਘੁੰਮ ਰਿਹਾ ਸੀ ਅਤੇ ਘੁੰਮਦਿਆਂ ਘੁੰਮਾਉਂਦਿਆਂ ਕੀ ਦੇਖਦਾ ਇੱਕ ਸੋਹਣੇ ਸੁੰਦਰ ਸਰੂਪ ਵਾਲੀ ਲੜਕੀ ਭਾਵ ਬੱਚੀ ਗਲੀ ਦੇ ਵਿੱਚੋਂ ਦੀ ਵਿਚਰ ਰਹੀ ਹੈ। ਉਸ ਲੜਕੀ ਦਾ ਮੁੱਖ ਵੇਖ ਕੇ ਇਸ ਨਰੰਗੇ ਚੌਧਰੀ ਦਾ ਮਨ ਬੇਈਮਾਨ ਹੋਇਆ। ਇਸ ਨਰੰਗੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਕਰਕੇ ਉਸ ਲੜਕੀ ਨੂੰ ਉਠਵਾ ਕਰਕੇ ਆਪਣੇ ਮਹਿਲਾਂ ਵਿੱਚ ਲਿਆਂਦਾ। ਮਹਿਲਾਂ ਵਿੱਚ ਲਿਆ ਕੇ ਉਹਨਾਂ ਨੂੰ ਗਰੀਬ ਜਾਣ ਕੇ ਆਪ ਤਾਕਤਵਰ ਆਦਮੀ ਹੋਣ ਦੇ ਤਾਕਤ ਦੇ ਵਿੱਚ ਆਪਣੀ ਪਾਵਰ ਦੇ ਵਿੱਚ ਅੰਨਾ ਹੋ ਕਰਕੇ ਇਸ ਨੇ ਉਸ ਲੜਕੀ ਦੀ ਪੱਤ ਲੁੱਟੀ। ਉਸ ਲੜਕੀ ਦੀ ਪੱਤ ਲੁੱਟਣ ਤੋਂ ਬਾਅਦ ਜਦੋਂ ਲੜਕੀ ਆਪਣੇ ਘਰ ਪਹੁੰਚੀ, ਲੜਕੀ ਨੇ ਆਪਣੀ ਮਾਂ ਨੂੰ ਆ ਕੇ ਸਾਰਾ ਹੀ ਉਹ ਹਾਲਾਤ ਆਪਣਾ ਦੱਸਿਆ। ਇੰਨੇ ਚਿਰ ਨੂੰ ਉਸ ਲੜਕੀ ਦਾ ਬਾਪ ਘਰ ਵਿੱਚ ਆਇਆ, ਜਿਹੜਾ ਘਰ 'ਚ ਮੰਦਰ ਬਣਾ ਕੇ ਰਾਮ ਦੀ ਪੂਜਾ ਕਰਦਾ ਸੀ। ਮਾਂ ਨੇ ਆਪਣੀ ਧੀ ਨਾਲ ਵਾਪਰਿਆ ਹੋਇਆ ਦਿਨ ਦਾ ਦੁੱਖਦਾਈ ਕਾਂਡ ਆਪਣੇ ਪਤੀ ਨੂੰ ਦੱਸਿਆ। ਪਤੀ ਉਸ ਸ਼ਰਮ ਤੋਂ ਬਚਦਾ ਹੋਇਆ ਪਿੰਡ ਵਿੱਚ ਲੋਕ ਲੱਜਿਆ ਤੋਂ ਲੁਕਦਾ ਹੋਇਆ ਫਾਹ ਲੈ ਕੇ ਆਪਣੀ ਆਤਮ ਹੱਤਿਆ ਕਰ ਗਿਆ। ਉਹ ਆਪਣੀ ਆਤਮ ਹੱਤਿਆ ਕਰ ਗਿਆ, ਲੜਕੀ ਨੂੰ ਕਲੰਕ ਲੱਗ ਗਿਆ, ਮਾਂ ਨਗਰ ਦੇ ਵਿੱਚ ਵਿਚਰਨ ਜੋਗੀ ਨਾ ਰਹੀ। ਇੱਕ ਕਿਹਦੇ ਪਾਪ ਕਰਕੇ? ਇੱਕ ਨਰੰਗੇ ਦੇ ਪਾਪ ਕਰਕੇ। ਉਸ ਪਾਪ ਦਾ ਫਲ ਉਸ ਨਰੰਗੇ ਚੌਧਰੀ ਨੂੰ ਮਿਲਿਆ, ਜਿਹਨੂੰ ਹੁਣ ਆਪਾਂ ਕਹਿ ਦਿੰਦੇ ਨੂਰੀ ਫਕੀਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਹੜ ਦੇ ਰੋਗ ਤੋਂ ਨਿਵਰਤ ਕੀਤਾ। ਪਰ ਏਡੇ ਵੱਡੇ ਪਾਪੀ ਨੂੰ, ਏਡੇ ਵੱਡੇ ਕੁਕਰਮੀ ਨੂੰ ਫਿਰ ਮਾਫ਼ ਕਰ ਦੇਣਾ। ਇਸੇ ਬਾਤ ਨੂੰ ਗੁਰੂ ਨਾਨਕ ਸਾਹਿਬ ਸਮਾਪਤੀ ਦੇ ਵਿੱਚ ਕਹਿੰਦੇ ਸਨ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਡੁੱਬ ਜੇ ਉਹਨੂੰ ਸਾਰ ਹੋਵੇ ਵੀ ਵਾਕਿਆ ਮੈਂ ਇਸ ਪਾਪ ਵਿੱਚ ਡੁੱਬਿਆ ਹਾਂ। ਜੇ ਉਸ ਪਾਪ ਦੇ ਵਿੱਚ ਡੁੱਬਿਆ ਹੋਇਆ ਮਨੁੱਖ ਇਸ ਗੱਲ ਦੀ ਸਾਰ ਜਾਣ ਲਈ ਮੈਂ ਪਾਪੀ ਹਾਂ, ਮੈਂ ਆਪਣੇ ਗੁਰਦੇਵ ਕੋਲ ਖਿਮਾ ਜਾਚਨਾ ਕਰਨੀ ਹੈ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਸੱਚਾ ਸਰਬ ਦਾਤਾਰ ਉਹ ਏਡਾ ਵੱਡਾ ਦਿਆਲੂ ਹੈ, ਪਾਪੀਆਂ ਨੂੰ ਵੀ ਬਖਸ਼ ਲੈਂਦਾ ਹੈ, ਗੁਨਾਹਗਾਰਾਂ ਨੂੰ ਵੀ ਮਾਫ਼ ਕਰ ਦਿੰਦਾ ਹੈ। ਉਸ ਨਰੰਗੇ ਚੌਧਰੀ ਨੂੰ, ਕੋੜੀ ਨੂਰੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੰਦਰੁਸਤ ਕਰਨ ਵਾਸਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਨੇ। ਇੱਕ ਇਕੱਲਾ ਕੋੜੀ ਨੂੰ ਹੀ ਉਪਦੇਸ਼ ਨਹੀਂ ਹੈ, ਵੀ ਇਹ ਇੱਕ ਕੋੜੀ ਨੂੰ ਉਪਦੇਸ਼ ਹੈ, ਸੰਸਾਰ ਭਰ ਦੇ ਸਭ ਜੀਵਾਂ ਨੂੰ ਉਪਦੇਸ਼ ਹੈ। ਇੱਕ ਪਾਪ ਦਾ, ਉਹਦੇ ਦਾ ਜ਼ਿਕਰ ਆਪਾਂ ਨੇ ਕਰ ਦਿੱਤਾ ਕਿ ਉਹਨੇ ਇਹ ਪਾਪ ਕੀਤਾ, ਉਸ ਪਾਪ ਦਾ ਉਹਨੂੰ ਫਲ ਮਿਲਿਆ ਕਿ ਉਹਦਾ ਸਰੀਰ ਕੋੜੀ ਹੋ ਗਿਆ। ਜ਼ਰੂਰੀ ਨਹੀਂ ਕਿ ਅਸੀਂ ਜਿਹੜੇ ਪ੍ਰਤੱਖ ਪਾਪ ਕਰਦੇ ਹਾਂ ਉਹਦਾ ਹੀ ਫਲ ਮਿਲਦਾ, ਐਸੇ ਬਹੁਤ ਸਾਰੇ ਪਾਪ ਨੇ ਜਿਹੜੇ ਅਸੀਂ ਗੁਪਤ ਰੂਪ ਵਿੱਚ ਕਰਦੇ ਹਾਂ, ਪਰ ਲੇਕਿਨ ਉਹਨਾਂ ਨੂੰ ਅਸੀਂ ਪਾਪ ਹੀ ਨਹੀਂ ਸਮਝਦੇ ਵੀ ਇਹ ਵੀ ਪਾਪ ਨੇ। ਜਿਵੇਂ ਆਮ ਹੀ ਆਪਾਂ ਜ਼ਿਕਰ ਕਰਦੇ ਹਾਂ, ਅੱਖਾਂ ਨਾਲ ਮਾੜਾ ਵੇਖਣਾ ਇਹ ਵੀ ਇੱਕ ਪਾਪ ਹੈ। ਆਪਣੇ ਦਿਲ ਦਿਮਾਗ ਨਾਲ ਕਿਸੇ ਲਈ ਕਿਸੇ ਪ੍ਰਤੀ ਮਾੜਾ ਸੋਚਣਾ ਇਹ ਵੀ ਇੱਕ ਪਾਪ ਹੈ। ਕਿਸੇ ਦੀ ਨਿੰਦਿਆ ਸੁਣਨੀ ਜਾਂ ਰਸਨਾ ਨਾਲ ਕਿਸੇ ਦੀ ਨਿੰਦਿਆ ਕਰਨੀ ਇਹ ਵੀ ਇੱਕ ਪਾਪ ਹੈ। ਹੱਥਾਂ ਨਾਲ ਕੋਈ ਮਾੜਾ ਕਰਮ ਕਰਨਾ ਇਹ ਵੀ ਪਾਪ ਹੈ। ਪੈਰਾਂ ਨਾਲ ਚੱਲ ਕੇ ਮਾੜੀ ਜਗ੍ਹਾ ਜਾਣਾ ਇਹ ਵੀ ਪਾਪ ਹੈ। ਜੀਵ ਹੱਤਿਆ ਕਰਨੀ ਪਾਪ ਹੈ। ਅਨੰਤ ਐਸੇ ਪਾਪ ਨੇ ਜਿਨ੍ਹਾਂ ਨੂੰ ਅਸੀਂ ਕਰਦੇ ਜ਼ਰੂਰ ਹਾਂ, ਪਰ ਇਹ ਵਿਚਾਰਦੇ ਨਹੀਂ ਵੀ ਇਹ ਵੀ ਪਾਪ ਨੇ। ਉਹਨਾਂ ਸਾਰਿਆਂ ਪਾਪਾਂ ਨੂੰ ਮਿਲਾ ਕੇ ਗੁਰਦੇਵ ਨੇ ਕਿਹਾ ਹੈ, ਜੀਉ ਤਪਤ ਹੈ ਬਾਰੋ ਬਾਰ। ਮਨੁੱਖ ਤਪ ਕਿਉਂ ਰਿਹਾ ਭਲਾ? ਮਨੁੱਖ ਇਸ ਕਰਕੇ ਨਹੀਂ ਤਪ ਰਿਹਾ ਕਿ ਮਨੁੱਖ ਨੂੰ ਕੋਈ ਸਰੀਰਕ ਰੋਗ ਹੈ, ਕਿਉਂਕਿ ਹੁਣ ਆਪਾਂ ਸਾਰੇ ਤੰਦਰੁਸਤ ਬੈਠੇ ਹਾਂ, ਜਿੰਨੇ ਵੀ ਬੈਠੇ ਹਾਂ, ਸਾਨੂੰ ਸਰੀਰਕ ਰੋਗ ਹੋ ਸਕਦਾ, ਕਿਸੇ ਨੂੰ ਵੀ ਕੋਈ ਨਾ ਹੋਵੇ, ਪਰ ਇੱਕ ਸਾਡੇ ਅੰਦਰ ਤਾਂ ਰੋਗ ਜ਼ਰੂਰ ਹੈਗਾ ਹੈ ਨਾ, ਵੀ ਜੇ ਕੋਈ ਸਾਡੇ ਗਵਾਂਢ 'ਚ ਤਰੱਕੀ ਕਰ ਰਿਹਾ ਤਾਂ ਆਪਾਂ ਉਹਦੀ ਤਰੱਕੀ ਵੇਖ ਕੇ ਹੀ ਤਪ ਰਹੇ ਹਾਂ, ਵੀ ਇਹ ਤਰੱਕੀ ਕਿਉਂ ਕਰ ਰਿਹਾ ਹੈ, ਇਹ ਵੀ ਇੱਕ ਤਾਪ ਹੈ ਸੜਨਾ। ਮਹਾਂਪੁਰਸ਼ਾਂ ਨੇ ਇਸ ਤਰੀਕੇ ਨਾਲ ਲਿਖਿਆ ਹੈ ਕਿ ਜਿਵੇਂ ਪਾਣੀ ਨੂੰ ਅੱਗ ਦੇ ਉੱਤੇ ਰੱਖ ਦਈਏ, ਗੈਸ ਬਾਲ ਦਿੱਤੀ ਹੈ, ਪਾਣੀ ਰਿੱਝਣ ਲੱਗ ਪਿਆ ਹੈ, ਹੁਣ ਪਾਣੀ ਨੇ ਓਨਾ ਚਿਰ ਨਹੀਂ ਤਪਣੋਂ ਹਟਣਾ, ਓਨਾ ਚਿਰ ਨਹੀਂ ਰਿੱਝਣੋਂ ਹਟਣਾ ਜਿੰਨਾ ਚਿਰ ਥੱਲਿਓਂ ਗੈਸ ਨਹੀਂ ਬੰਦ ਕਰ ਦਿੰਦੇ ਆਪਾਂ। ਜੇ ਗੈਸ ਬੰਦ ਕਰ ਦਿਆਂਗੇ ਪਾਣੀ ਰਿੱਝਣੋਂ ਹਟ ਜਾਏਗਾ, ਅਤੇ ਜੇ ਗੈਸ ਬਲਦੀ ਰਹੀ ਤਾਂ ਪਾਣੀ ਰਿੱਝਦਾ ਹੀ ਰਹੇਗਾ। ਮਨੁੱਖ ਜੇ ਮਾੜਾ ਕਰਦਾ ਰਹੇਗਾ, ਸੋਚਦਾ ਰਹੇਗਾ, ਵਿਚਾਰਦਾ ਰਹੇਗਾ, ਦੇਖਦਾ ਰਹੇਗਾ, ਤਪਦਾ ਹੀ ਰਹੇਗਾ। ਪਰ ਆਪਾਂ ਹੱਥੀ ਕਹਿੰਦੇ ਹਾਂ, ਆਪਾਂ ਹੱਥੀ ਤਾਂ ਕੋਈ ਪਾਪ ਨਹੀਂ ਕੀਤਾ, ਪਰ ਲੇਕਿਨ ਕਿਸੇ ਨੂੰ ਇਹਨਾਂ ਹੱਥਾਂ ਦੇ ਨਾਲ ਉਤਸ਼ਾਹਿਤ ਕਰ ਦੇਣਾ ਪਾਪ ਕਰਨ ਵਾਸਤੇ ਵੀ ਤੂੰ ਪਾਪ ਕਰ ਲੈ, ਇਸ ਜੀਭਾ ਦੇ ਨਾਲ ਬੋਲ ਕੇ ਕਿਸੇ ਨੂੰ ਉਤਸ਼ਾਹਿਤ ਕਰ ਦੇਣਾ ਕਿ ਤੂੰ ਪਾਪ ਕਰ ਲੈ, ਇਹ ਵੀ ਇੱਕ ਪਾਪ ਹੈ। ਅਨੰਤ ਐਸੇ ਪਾਪ ਨੇ। ਸੱਪ ਦੀ ਜ਼ਹਿਰ ਸੱਪ ਹੀ ਪੈਦਾ ਕਰਦਾ ਹੈ। ਸੱਪ ਦੀ ਜ਼ਹਿਰ ਨੂੰ ਕੋਈ ਆਪਾਂ ਡਾਕਟਰ ਨਹੀਂ ਕੋਈ ਉਹਦੇ ਅੰਦਰ ਪਾਉਂਦਾ, ਕੋਈ ਸਾਇੰਸਦਾਨ ਨਹੀਂ ਪਾਉਂਦਾ, ਕੋਈ ਕਿਸੇ ਕੁਦਰਤੀ ਤੌਰ 'ਤੇ ਸੱਪ ਦੀ ਜ਼ਹਿਰ ਸੱਪ ਦੇ ਅੰਦਰ ਪੈਦਾ ਹੁੰਦੀ ਹੈ। ਸੱਪ ਆਪਣੀ ਜ਼ਹਿਰ ਨਾਲ ਇੰਨਾ ਤਪਦਾ ਹੈ ਕਿ ਮਿੱਟੀ ਦੇ ਵਿੱਚ ਜਾਂ ਕਿਸੇ ਪੱਥਰ ਦੇ ਉੱਤੇ ਆਪਣਾ ਮੂੰਹ ਮਾਰ ਮਾਰ ਕੇ ਆਪਣੀ ਮੌਤ 'ਤੇ ਸਿਹੜ ਲੈਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਸ ਜ਼ਹਿਰ ਕਰਕੇ ਮੈਂ ਤਪ ਰਿਹਾ ਮੇਰਾ ਹੀ ਇੱਕ ਔਗਣ ਹੈ, ਮੇਰੇ ਹੀ ਅੰਦਰ ਇੱਕ ਕਮੀ ਹੈ, ਮੇਰੀ ਇੱਕ ਘਾਟ ਹੈ। ਇਸੇ ਤਰ੍ਹਾਂ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਜੀਓ ਜੀਓ ਦਾ ਭਾਵ ਹੈ ਜੀਵ ਆਤਮਾ। ਸਰੀਰ ਸਾਡਾ ਕਦੇ ਵੀ ਨਹੀਂ ਤਪਦਾ, ਇਹ ਤਾਂ ਉਦੋਂ ਕਿਤੇ ਤਪਦਾ ਜਦੋਂ ਕਿਤੇ ਬੁਖਾਰ ਹੋ ਜਾਵੇ ਜਾਂ ਕੋਈ ਸਾਡੇ ਸਰੀਰ ਨੂੰ ਕੋਈ ਰੋਗ ਹੋਵੇ ਉਦੋਂ ਸਾਨੂੰ ਤੰਗੀ ਤਕਲੀਫ ਹੁੰਦੀ, ਉਦਾਂ ਤਾਂ ਇਹਨੂੰ ਕੋਈ ਤੰਗੀ ਤਕਲੀਫ ਨਹੀਂ। ਪਰ ਜੀਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਜੀਓ, ਜੀਓ ਦਾ ਭਾਵ ਜੀਵ ਆਤਮਾ, ਅੰਤਸ਼ਕਰਨ ਸਾਡਾ। ਇਹ ਬਹੁਤ ਢੰਗਾਂ ਦੇ ਨਾਲ ਤਪਦਾ ਹੈ, ਜਿਵੇਂ ਜ਼ਿਕਰ ਕੀਤਾ, ਕਿਸੇ ਦੀ ਤਰੱਕੀ ਵੇਖ ਕੇ ਤਪਦਾ ਹੈ, ਕਿਸੇ ਦਾ ਘਰ ਪਰਿਵਾਰ ਵੇਖ ਕੇ ਤਪਦਾ ਹੈ, ਕਿਸੇ ਦੇ ਚੰਗੇ ਕੰਮ ਵੇਖ ਕੇ ਤਪਦਾ ਹੈ। ਕੋਈ ਬੰਦਾ ਸਾਡੇ ਆਸ ਪਾਸ ਚੰਗੇ ਕਰਮ ਕਰ ਰਿਹਾ ਹੋਵੇ ਨਾ, ਤਾਂ ਅਸੀਂ ਉਹਦੇ ਵੱਲ ਵੇਖ ਕੇ ਤਪਦੇ ਹਾਂ। ਤਪ ਤਪ ਖਪੈ ਬਹੁਤ ਬੇਕਾਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਹੀ ਤਪਦਾ ਰਹਿੰਦਾ ਹੈ ਜਿਵੇਂ ਚੁੱਲ੍ਹੇ 'ਤੇ ਪਿਆ ਪਾਣੀ ਰਿੱਝਦਾ ਰਹਿੰਦਾ ਅਤੇ ਬੇਕਾਰ 'ਚ ਫੂਕਦਾ ਰਹਿੰਦਾ, ਸੜਦਾ ਰਹਿੰਦਾ, ਤਪਦਾ ਰਹਿੰਦਾ, ਐਵੇਂ ਭਾਫ਼ ਬਣ ਬਣ ਕੇ ਉੱਡਦਾ ਰਹਿੰਦਾ, ਐਵੇਂ ਹੀ ਮਨੁੱਖ ਦਾ ਜਿਹੜੇ ਜੀਵ ਹੈ ਇਹ ਤਪਦਾ ਰਹਿੰਦਾ ਹੈ ਅਤੇ ਤਪ ਤਪ ਕੇ ਬੇਕਾਰ ਹੀ ਆਪਣੇ ਇਹਨਾਂ ਸਵਾਸਾਂ ਨੂੰ ਵਿਅਰਥ ਗਵਾ ਰਿਹਾ ਹੈ, ਬੇਕਾਰ ਹੀ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜਿੰਨਾ ਸਾਡਾ ਸੰਸਾਰੀ ਦਿਹਾੜੀ ਦਾ ਤਪਣਾ, ਇੱਕ ਦੂਜੇ ਵੱਲ ਵੇਖ ਕੇ ਇੱਕ ਦੂਜੇ ਦੀ ਨਿੰਦਿਆ, ਚੁਗਲੀ, ਈਰਖਾ ਦੇ ਵਿੱਚ, ਜੇ ਉਹੀ ਸਮਾਂ ਅਸੀਂ ਕਿਤੇ ਸਿਮਰਨ 'ਚ, ਭਜਨ 'ਚ, ਨਾਮ 'ਚ, ਬੰਦਗੀ 'ਚ ਕਰ ਲਈਏ, ਤਾਂ ਫਿਰ ਇਹ ਵੀ ਬਾਤ ਬਣ ਜਾਏਗੀ, ਨਾਨਕ ਸਾਚਾ ਸਰਬਦਾਤਾਰ, ਕਿ ਉਹ ਦਾਤਾਰ ਸਾਡੇ 'ਤੇ ਕਿਰਪਾ ਕਰ ਦੇਵੇਗਾ। ਕੀ ਕਿਰਪਾ ਕਰੇਗਾ? ਕਰਮ ਮਿਲੇ, ਸਾਨੂੰ ਚੰਗਾ ਕਰਮ ਮਿਲ ਜਾਵੇਗਾ, ਅਤੇ ਚੰਗੇ ਕਰਮਾਂ ਤੋਂ ਬਗੈਰ ਉਹਦਾ ਨਾਂ ਨਹੀਂ ਲਿਆ ਜਾ ਸਕਦਾ। ਕਰਮ ਮਿਲੇ ਆਖਣ ਤੇਰਾ ਨਾਮ। ਅੱਗੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਸਨ, ਜੈ ਤਨ ਬਾਣੀ ਵਿਸਰ ਜਾਏ, ਮੁੱਖ ਤੋਂ ਬਾਣੀ ਵਿਸਰ ਗਈ ਨਾ। ਨੂਰਾ ਚੌਧਰੀ ਸੀ, ਜਦੋਂ ਚੌਧਰੀ ਬਣਿਆ ਸੀ ਉਦੋਂ ਤਾਂ ਉਹਦਾ ਫਰਜ਼ ਬਣਦਾ ਸੀ ਪਿੰਡ ਦੇ ਲੋਕਾਂ ਦੀ ਸੇਵਾ ਕਰਨੀ, ਮਦਦ ਕਰਨੀ, ਪਿੰਡ ਦੇ ਲੋਕਾਂ ਦੀ ਇੱਜ਼ਤ ਪੱਤ ਦਾ ਖਿਆਲ ਰੱਖਣਾ, ਪਰ ਜਿਵੇਂ ਚੌਧਰੀ ਬਣਿਆ ਅਤੇ ਉਹਨੂੰ ਰੱਬ ਭੁੱਲ ਗਿਆ, ਉਹਨੂੰ ਪਰਮੇਸ਼ਰ ਭੁੱਲ ਗਿਆ, ਉਹਨੂੰ ਨਿਰੰਕਾਰ ਭੁੱਲ ਗਿਆ, ਮਾਇਆ ਦੇ ਵਿੱਚ ਗਲਤਾਨ ਹੋਏ ਨੇ, ਇੱਕ ਨੌਜਵਾਨ ਬੱਚੀ ਦੀ ਪੱਤ ਨੂੰ ਰੋਲ ਕੇ ਰੱਖ ਦਿੱਤਾ, ਉਹਦਾ ਫਲ ਉਹਨੂੰ ਮਿਲਿਆ, ਉਹਨੂੰ ਕੋਹੜ ਦਾ ਰੋਗ ਹੋਇਆ। ਘਰਦਿਆਂ ਵੀ ਨਾ ਰੱਖਿਆ, ਬਾਹਰਲਿਆਂ ਨੇ ਵੀ ਘਿਰਨਾ ਕੀਤੀ, ਘਿਰਨਾ ਕਰਨ ਕਰਕੇ ਉਹਨੂੰ ਜੰਗਲ 'ਚ ਰਹਿਣਾ ਪਿਆ, ਜਿੱਥੇ ਪਸ਼ੂ ਪੰਛੀ ਵੀ ਉਹਦੇ ਲਾਗੇ ਜਾਣ ਤੋਂ ਨਫ਼ਰਤ ਕਰਦੇ ਸਨ। ਹੋਇਆ ਇਹ ਸਾਰਾ ਇਸ ਕਰਕੇ ਵੀ ਜੈ ਤਨ ਬਾਣੀ, ਇਸ ਤਨ ਸਰੀਰ ਦੇ ਨਾਲੋਂ ਨਿਰੰਕਾਰੀ ਬਾਣੀ ਜਿਹੜੀ ਸੀ ਉਹ ਵਿਸਰ ਗਈ। ਇਸ ਤਨ ਦੇ ਨਾਲੋਂ ਜੈ ਤਨ ਬਾਣੀ ਭਾਵ ਸ਼ੁੱਭ ਬੋਲ ਸਾਡੇ ਜਿਹੜੇ ਸਨ ਉਹ ਵਿਸਰ ਗਏ ਸਾਡੇ। ਬਾਣੀ 'ਤੇ ਚਲੋ ਆਪਾਂ ਬਹੁਤ ਹੀ ਘੱਟ ਪੜ੍ਹਦੇ ਹਾਂ, ਪਰ ਜਿਹੜੇ ਸੁਭਾਵਿਕ ਸਾਡੇ ਜ਼ਿੰਦਗੀ 'ਚ ਰੋਜ਼ਮਰ੍ਹਾ ਦੇ ਵਰਤਣ ਵਾਲੇ ਬੋਲ ਨੇ ਉਹ ਵੀ ਮਿੱਠੇ ਨੇ, ਜਿਹੜੇ ਆਪਾਂ ਰੋਜ਼ ਰੂਟੀਨ ਨਾਲ ਘਰ 'ਚ ਬੋਲਣੇ ਨੇ, ਜਾਂ ਆਪਣੇ ਫਰੈਂਡ ਸਰਕਲ 'ਚ ਬੋਲਣੇ ਨੇ, ਜਾਂ ਆਪਣੇ ਆਂਢ ਗੁਆਂਢ ਰਿਸ਼ਤੇਦਾਰ ਸੱਜਣਾ ਮਿੱਤਰਾਂ 'ਚ ਬੋਲਣੇ, ਉਹ ਵੀ ਬਾਣੀ ਸਾਡੀ ਇੰਨੀ ਫਿੱਕੀ ਹੈ। ਸਾਰੇ ਪਾਸਿਓਂ ਹੀ ਮਨੁੱਖ ਐਸਾ ਹੋ ਚੁੱਕਾ ਹੈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਵਰਲਾਪ ਕਰੇ ਵੀ ਕਿਉਂ ਨਾ, ਇਹ ਕੁਰਲਾਵੇ ਕਿਉਂ ਨਾ, ਇਹ ਪਾਣੀ ਵਾਂਗੂ ਰਿੱਝੇ ਕਿਉਂ ਨਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਕਿਸੇ ਨੂੰ ਰੋਗ ਲੱਗ ਗਿਆ ਹੋਵੇ, ਜਿਵੇਂ ਨੂਰੇ ਨੂੰ ਕੋਹੜ ਦਾ ਰੋਗ ਲੱਗ ਗਿਆ ਸੀ, ਜੇ ਰੋਗ ਲੱਗਾ ਹੀ ਤਾਂ ਵਰਲਾਪ ਕਰਦਾ ਸੀ ਨਾ। ਜਦੋਂ ਕੋਹੜ ਨਹੀਂ ਸੀ ਉਦੋਂ ਘੋੜੇ 'ਤੇ ਚੜ੍ਹਦਾ ਸੀ, ਜਦੋਂ ਕੋਹੜ ਨਹੀਂ ਸੀ ਪਿੰਡ 'ਚ ਗੇੜੇ ਮਾਰਦਾ ਸੀ, ਜਦੋਂ ਕੋਹੜ ਨਹੀਂ ਸੀ ਹੁਕਮ ਚਲਾਉਂਦਾ ਸੀ। ਪਰ ਲੇਕਿਨ ਉਹ ਜਿਹੜਾ ਹੁਕਮ ਚਲਾਉਂਦਾ ਸੀ ਉਹ ਗਲਤ ਹੁਕਮ ਚਲਾਉਂਦਾ ਸੀ, ਉਹਦੇ ਬਾਰੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾ ਕੇ ਜ਼ਿਕਰ ਕਰ ਦੇਣਾ ਹੈ ਕਿ ਜਿਹੜੀ ਫਿੱਕੀ ਬੋਲੀ ਉਹ ਨਗਰ 'ਚ ਬੋਲਦਾ ਰਿਹਾ, ਜਾਂ ਜੋ ਜਾਂ ਉਹਨੇ ਉਹ ਬੋਲੀ ਜੋ ਉਸ ਬੱਚੀ ਦੇ ਪ੍ਰਤੀ ਬੋਲੀ, ਉਸ ਫਿੱਕੀ ਬੋਲੀ ਨੇ ਉਹਨੂੰ ਪੱਕਾ ਰੋਗੀ ਬਣਾ ਕੇ ਰੱਖ ਦਿੱਤਾ, ਪੱਕਾ ਰੋਗੀ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ। ਜਿਵੇਂ ਰੋਗੀ ਵਰਲਾਪ ਕਰਦਾ ਹੈ, ਇਵੇਂ ਮਨੁੱਖ ਵਿਸ਼ਿਆਂ ਅਤੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਵੀ ਵਰਲਾਪ ਕਰਦਾ ਹੈ। ਵਰਲਾਪ ਇੱਕ ਤਰ੍ਹਾਂ ਦਾ ਨਹੀਂ ਹੈ ਸਾਡਾ, ਆਪਾਂ ਬਹੁਤੇ ਹਾਂ, ਸ਼ਾਇਦ ਉਹਨਾਂ 'ਚ ਮੈਂ ਵੀ ਹੋਵਾਂ, ਕਿ ਅਸੀਂ ਪਹਿਲਾਂ ਸੋਚਦੇ ਹੋਵਾਂਗੇ ਇੰਡੀਆ ਬੈਠੇ ਅਮਰੀਕਾ ਚੱਲੀਏ, ਉੱਥੇ ਵੀ ਵਰਲਾਪ ਸੀ ਸਾਡਾ, ਵੀ ਸਾਡਾ ਨਹੀਂ ਬਣਦਾ, ਅਸੀਂ ਨਹੀਂ ਜਾਂਦੇ, ਉੱਥੇ ਜਿਹੜੇ ਰਹਿੰਦੇ ਨੇ ਉਹ ਐਸ਼ ਕਰਦੇ ਨੇ। ਹੁਣ ਅਸੀਂ ਖੁਦ ਆਏ ਹਾਂ ਅਤੇ ਹੁਣ ਆਪਾਂ ਖਰਚਿਆਂ ਤੋਂ, ਹੁਣ ਇੱਥੋਂ ਦੀ ਮਹਿੰਗਾਈ ਵੇਖ ਕੇ, ਇੱਥੋਂ ਦਾ ਸਿਸਟਮ ਵੇਖ ਕੇ ਵਰਲਾਪ ਕਰਦੇ ਹਾਂ, ਸਾਨੂੰ ਬਣਦਾ ਕੁਛ ਨਹੀਂ। ਸਾਨੂੰ ਹੈ ਤਾਂ ਵਰਲਾਪ ਹੀ ਹੈ ਨਾ ਸਾਡਾ, ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸ਼ਾਂਤੀ ਕਿਤੇ ਵੀ ਨਹੀਂ ਮਨੁੱਖ ਨੂੰ, ਸ਼ਾਂਤੀ ਇਸ ਕਰਕੇ ਨੇ ਵੀ ਜੈ ਤਨ ਬਾਣੀ, ਬਾਣੀ ਨਾਲੋਂ ਟੁੱਟ ਗਿਆ ਹੈ ਮਨੁੱਖ। ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਕੋਈ ਮੁਸਲਮਾਨ ਹੈ, ਸਾਰੇ ਹੀ ਆਪਣੇ ਆਪਣੇ ਦੀਨ ਤੋਂ, ਧਰਮ ਤੋਂ, ਆਪਣੇ ਪੀਰਾਂ ਗੁਰੂਆਂ ਫਕੀਰਾਂ ਦੀ ਬਾਣੀ ਤੋਂ ਟੁੱਟੇ ਹੋਏ ਨੇ। ਅਤੇ ਟੁੱਟਿਆ ਹੋਇਆ ਮਨੁੱਖ ਇੱਕ ਹੀ ਕੰਮ ਕਰ ਸਕਦਾ ਹੈ, ਉਹ ਕੇਵਲ ਵਰਲਾਪ ਕਰ ਸਕਦਾ ਹੈ, ਉਹ ਆਨੰਦ ਨਹੀਂ ਲੈ ਸਕਦਾ। ਇਸੇ ਬਾਤ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਵੇਂ ਉਪਦੇਸ਼ ਨਰੰਗੇ ਚੌਧਰੀ ਨੂੰ ਦੇ ਰਹੇ ਨੇ, ਕੋਟ ਦੇ ਵਿੱਚ ਬੈਠੇ ਹੋਏ ਇੱਕ ਨੂਰੀ ਨੂੰ ਦੇ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਸਾਨੂੰ ਵੀ ਸਮਝਾ ਰਹੇ ਨੇ ਕਿ ਮਨੁੱਖ ਉਹਦੇ ਸਰੀਰ 'ਤੇ ਤਾਂ ਇੱਕ ਕੋਟ ਦਾ ਰੋਗ ਸੀ ਅਤੇ ਉਹ ਤਾਂ ਤੰਦਰੁਸਤ ਹੋ ਗਿਆ, ਤੇਰੇ 'ਤੇ ਅੰਦਰ ਰੋਗ ਹੀ ਪਤਾ ਨਹੀਂ ਕਿੰਨੇ ਕਿੰਨੇ, ਤੇਰੇ ਅੰਦਰ ਤਾਂ ਰੋਗ ਹੀ ਪਤਾ ਨਹੀਂ ਕਿੰਨੇ ਕਿੰਨੇ। ਇਸ ਕਰਕੇ ਗੁਰਦੇਵ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖਣ ਹੋਏ। ਚੱਖਣ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਤਿਆ ਹੈ। ਇਸ ਦਾ ਸਿੱਧਾ ਆਪਾਂ ਕਹੀ ਨਾ, ਕੋਈ ਜ਼ਿਆਦਾ ਬੋਲਦਾ ਹੋਵੇ ਤਾਂ ਆਪਾਂ ਸਾਦੀ ਬੋਲੀ 'ਚ ਵੀ ਉਹਨੂੰ ਕਹਿ ਦਿੰਦੇ ਐਵੇਂ ਚਖਾ ਮਾਰੀ ਜਾਂਦਾ ਹੈ। ਸਾਦੀ ਬੋਲੀ 'ਚ ਆਪਾਂ ਪੰਜਾਬੀ ਬੋਲੀ 'ਚ ਕਹੀ ਨਾ ਕਹਿੰਦੇ ਐਵੇਂ ਹੀ ਇਹ ਤਾਂ ਭਾਊ ਚਖਾ ਮਾਰਦਾ ਹੈ, ਕੋਈ ਚੰਗੀ ਗੱਲ ਨਾ ਕਰ ਰਿਹਾ ਹੋਵੇ, ਐਵੇਂ ਅਵਲ ਟਵਲੀਆਂ ਮਾਰਦਾ ਹੋਵੇ, ਆਪਾਂ ਕਹਿੰਦੇ ਇਹਦੀ ਝੱਖ ਮਾਰਨੀ ਛੱਡ ਹੋਏ ਇਹੋ ਜਿਹੀ ਤੋਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਸਮਝਾ ਰਹੇ ਨੇ, ਸਵਾਏ ਨਿਰੰਕਾਰ ਦੀ ਸਿਫਤ ਤੋਂ ਜਿੰਨਾ ਵੀ ਮਨੁੱਖ ਬੋਲਦਾ ਹੈ ਉਹ ਕੇਵਲ ਝੱਖ ਮਾਰਨੀ ਬੋਲਦਾ ਹੈ। ਦੂਸਰੀ ਗੱਲ ਸਾਨੂੰ ਗੁਰਦੇਵ ਇਹ ਸਮਝਾ ਰਹੇ ਨੇ ਵੀ ਕੀਤੇ ਹੋਏ ਪਾਪਾਂ ਤੋਂ ਬਾਅਦਾਂ ਜਦੋਂ ਸਾਨੂੰ ਉਸ ਪਾਪਾਂ ਦਾ ਫਲ ਮਿਲਦਾ ਹੈ, ਜਦੋਂ ਸਾਨੂੰ ਉਸ ਪਾਪਾਂ ਦਾ ਕੀਤਾ ਹੋਇਆ ਕੁਛ ਸਾਡੇ ਜੀਵਨ ਨੂੰ ਸ਼ਗਨ ਛਕਾਉਣ ਵਾਸਤੇ ਮਿਲਦਾ ਹੈ, ਫਿਰ ਮਨੁੱਖ ਰੱਬ ਦੇ ਉੱਤੇ ਇਤਰਾਜ਼ ਕਰਦਾ ਹੈ ਕਿ ਮੈਨੂੰ ਰੱਬ ਨੇ ਦੁੱਖ ਦਿੱਤੇ ਨੇ। ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਚੱਖ ਮਾਰਨ ਦੇ ਬਰਾਬਰ ਹੈ, ਬਹੁਤਾ ਬੋਲਣ ਕੀਤੇ ਪਾਪਾਂ ਦਾ। ਸਾਦੀ ਬੋਲੀ 'ਚ ਵੀ ਆਪਾਂ 10 ਕਿਲੋ ਫਰੂਟ ਬਾਜ਼ਾਰ 'ਚੋਂ ਖਰੀਦਦੇ ਹਾਂ ਅਤੇ ਜੇ 10 ਕਿਲੋ ਫਰੂਟ ਖਰੀਦਿਆ ਤਾਂ ਉਹਦੇ 'ਚੋਂ 2-2.5 ਕਿਲੋ ਮਾੜਾ ਨਿਕਲਾਵੇਗਾ ਅਤੇ ਆਪਾਂ ਬਾਹਰ ਸੁੱਟ ਦਿਆਂਗੇ ਕਿਤੇ, ਚੰਗਾ ਚੰਗਾ ਫਰੂਟ ਛਕ ਲਵਾਂਗੇ, ਜਿਹੜਾ ਖਰਾਬ ਖਰਾਬ ਹੈ ਸੁੱਟ ਦਿਆਂਗੇ। ਪਰ ਯਾਦ ਰੱਖਣਾ ਇਹ ਕਰਮ ਇੱਕ ਇਹੋ ਜਿਹੀ ਚੀਜ਼ ਹੈ, ਜੇ ਮਾੜੇ ਕਰਾਂਗੇ ਉਹ ਵੀ ਛਕਣੇ ਹੀ ਪੈਣਗੇ ਅਤੇ ਜੇ ਚੰਗੇ ਕਰਾਂਗੇ ਤਾਂ ਉਹ ਵੀ ਤਾਂ ਛਕਣੇ ਹੀ ਪੈਣੇ ਨੇ, ਜੇ ਮਾੜੇ ਕੀਤੇ ਉਹ ਵੀ ਛਕਣੇ, ਸੁੱਟ ਨਹੀਂ ਸਕਦੇ ਕਰਮਾਂ ਨੂੰ। ਇਸੇ ਬਾਤ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਬਹੁਤਾ ਬੋਲਣ ਝੱਖਣ ਹੋਏ। ਜੋ ਕੁਝ ਵੀ ਮਨੁੱਖ ਨੇ ਆਪਣੇ ਜੀਵਨ ਵਿੱਚ ਕੀਤਾ ਹੈ, ਜੋ ਮਨੁੱਖ ਨੇ ਖੱਟਿਆ ਕਮਾਇਆ ਹੈ, ਉਹਦੇ ਕੀਤੇ ਹੋਏ ਕਰਮਾਂ ਦੇ ਜਿਹੜੇ ਦੁੱਖ ਰੋਗ ਸਾਨੂੰ ਮਿਲਣੇ ਨੇ, ਉਹਦਾ ਮੁੜ ਕੇ ਰੱਬ ਦੇ ਉੱਤੇ ਇਤਰਾਜ਼ ਕਰਨਾ ਵੀ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਇਹਨੂੰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਝੱਖ ਮਾਰਨ ਵਰਗਾ ਹੈ। ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲ ਬੋਲ ਕੇ ਕਹਿਣਾ ਸੁਭਾਵਿਕ ਹੈ। ਪੁੱਤਰ ਜਨਮ ਲਵੇ ਤਾਂ ਸਾਡਾ ਹੈ, ਪੁੱਤਰ ਨੇ ਜਨਮ ਲਿਆ ਤਾਂ ਸਾਡਾ ਹੈ, ਅਤੇ ਜੇ ਪੁੱਤ ਚੜ੍ਹਾਈ ਕਰ ਜੇ ਤਾਂ ਰੱਬ ਨੇ ਮਾੜਾ ਕੀਤਾ, ਉਦੋਂ ਵੀ ਤਾਂ ਕਹਿਣਾ ਚਾਹੀਦਾ ਨਾ ਵੀ ਸਾਡੇ ਕੋਲੋਂ ਮਾੜਾ ਹੋਇਆ। ਜਨਮਿਆ ਹੈ ਤਾਂ ਚੰਗਾ ਹੈ, ਜੇ ਮਰ ਗਿਆ ਤਾਂ ਰੱਬ ਨੇ ਮਾੜਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਮਾੜਾ ਨਹੀਂ ਕੀਤਾ, ਗੁਰਬਾਣੀ 'ਤੇ ਕਹਿ ਰਹੀ ਹੈ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਵਾਹਿਗੁਰੂ ਤਾਂ ਸਭ ਦਾ ਹੀ ਭਲਾ ਮਨਾਉਂਦਾ ਹੈ, ਫਿਰ ਬੁਰਾ ਕਿਉਂ ਹੋਵੇਗਾ ਕਿਸੇ ਦਾ। ਇਸ ਕਰਕੇ ਗੁਰਦੇਵ ਕਹਿੰਦੇ ਨੇ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਜਿਹੜਾ ਗੁਰੂ ਪਰਮੇਸ਼ਰ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, 10 ਪਾਤਸ਼ਾਹੀਆਂ ਨੇ, ਇਹ ਤਾਂ ਸਾਡੇ ਬਿਣ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗਿਆ ਕੀਚੈ ਅਰਦਾਸ। ਇਹ ਤਾਂ ਬਿਨਾਂ ਬੋਲਣ ਤੋਂ ਸਾਡੇ ਜਾਣਦੇ ਨੇ ਸਾਡੀ ਭਾਵਨਾ ਕੀ ਹੈ, ਵਿਚਾਰ ਕੀ ਹੈ, ਸਾਡਾ ਅੰਦਰ ਸਾਫ਼ ਕਿੰਨਾ ਕੁ ਹੈ, ਮੈਲਾ ਕਿੰਨਾ ਕੁ ਹੈ, ਮੇਰੇ ਅੰਦਰ ਕੀ ਵਿਚਾਰ ਚੱਲ ਰਹੇ ਨੇ। ਹੁਣ ਅਸੀਂ ਗੁਰੂ ਦਰਬਾਰ 'ਚ ਬੈਠੇ, ਕੀ ਵਿਚਾਰ ਲੈ ਕੇ ਬੈਠੇ ਨੇ, ਆਪਾਂ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਬਿਨਾਂ ਬੋਲੇ ਤੋਂ ਸਭ ਕੁਛ ਸਾਡਾ ਜਾਣਦਾ। ਇਸ ਕਰਕੇ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਰਹਾਉ ਦਾ ਵਿਸ਼ਰਾਮ ਦੇ ਕੇ ਗੁਰਦੇਵ ਕਹਿੰਦੇ ਨੇ ਜਿਨ ਕੰਨ ਕੀਤੇ ਅੱਖੀ ਨਾਕ। ਮਨੁੱਖ ਨਿਸ਼ੁਕਰਾ ਹੈ, ਮਨੁੱਖ ਅਕਿਰਤ ਕਾਣ ਹੈ, ਮਨੁੱਖ ਲੂਣ ਹਰਾਮੀ ਹੈ, ਉਹ ਇਸ ਕਰਕੇ ਲੂਣ ਹਰਾਮੀ ਹੈ, ਇਸ ਕਰਕੇ ਕਿਰਤ ਕਾਣ ਹੈ ਮਨੁੱਖ, ਇਸ ਕਰਕੇ ਨਿਸ਼ੁਕਰਾ ਹੈ ਕਿ ਅਸੀਂ ਕਿਸੇ ਡਾਕਟਰ ਕੋਲੋਂ ਇਲਾਜ ਕਰਾਈਏ ਨਾ ਅਤੇ ਸਾਡਾ ਇਲਾਜ ਮਾੜਾ ਕਰ ਦੇਵੇ, ਸਾਡੇ ਸਰੀਰ 'ਚ ਕੋਈ ਪੁਰਜਾ ਮਾੜਾ ਪਾ ਦੇਵੇ ਉਸ ਆਪਣੇ ਟ੍ਰੀਟਮੈਂਟ ਦੇ ਦੌਰਾਨ, ਆਪਾਂ ਉਹਨੂੰ ਲੱਖ ਉਲਾਹਮੇ ਦਿੰਦੇ ਹਾਂ, ਕੇਸ ਤੱਕ ਕਰਦੇ ਹਾਂ ਉਹਦੇ 'ਤੇ, ਕੀ ਗਿਲੇ ਕਰਨ ਵਾਸਤੇ, ਤੂੰ ਸਾਡਾ ਇਲਾਜ ਨਹੀਂ ਚੰਗਾ ਕੀਤਾ। ਅਤੇ ਜੇ ਕੋਈ ਡਾਕਟਰ ਸਾਡਾ ਮਰਦਿਆਂ ਮਰਦਿਆਂ ਦਾ ਜੀਵਨ ਦਾਨ ਸਾਨੂੰ ਦੇ ਦੇਵੇ, ਆਪਣੀ ਦਵਾਈ ਦਾਰੂ ਦਰਮਲ ਕਰਕੇ ਸਾਨੂੰ ਜੀਵਨ ਮਿਲ ਹੀ ਜਾਵੇ, ਦੇਣਾ ਤਾਂ ਵਾਹਿਗੁਰੂ ਨੇ, ਚਲੋ ਬਹਾਨਾ ਡਾਕਟਰ ਦਾ ਬਣ ਹੀ ਜਾਵੇ, ਆਪਾਂ 20 ਬੰਦਿਆਂ ਨੂੰ ਪ੍ਰਚਾਰ ਕਰਕੇ ਦੱਸਦੇ ਹਾਂ ਵੀ ਮੇਰੀ ਤਾਂ ਜਾਨ ਮੁੱਕ ਹੀ ਗਈ ਸੀ, ਮੈਂ ਤਾਂ ਬਸ ਖਤਮ ਹੀ ਹੋਣ ਵਾਲਾ ਸੀ, ਉਹ ਤਾਂ ਫਲਾਨੇ ਡਾਕਟਰ ਕੋਲ ਫਲਾਨੇ ਹੋਸਪਿਟਲ ਚਲੇ ਗਏ ਅਤੇ ਉਹਨੇ ਬਚਾ ਦਿੱਤਾ ਸਾਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਹਨੇ ਤੈਨੂੰ ਇੰਨਾ ਸੋਹਣਾ ਨੱਕ ਦਿੱਤਾ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਤੈਨੂੰ ਸੋਹਣੇ ਕੰਨ ਦਿੱਤੇ ਨੇ ਸੁਣਨ ਵਾਲੇ, ਜਿਹਨੇ ਤੈਨੂੰ ਸੋਹਣੀਆਂ ਅੱਖਾਂ ਦਿੱਤੀਆਂ ਨੇ, ਹੁਣ ਜਿਹਨਾਂ ਜਿਹਨਾਂ ਬਜ਼ੁਰਗਾਂ ਦੀਆਂ ਅੱਖਾਂ ਸਾਥ ਛੱਡਦੀਆਂ ਜਾ ਰਹੀਆਂ ਨੇ, ਉਹ ਕਿਸੇ ਵੀ ਡਾਕਟਰ ਕੋਲ ਆਪਾਂ ਜਾਈਏ ਵੀ ਸਾਨੂੰ ਪਹਿਲਾਂ ਤਰ੍ਹਾਂ ਦੀਆਂ ਅੱਖਾਂ ਦੇ ਦਿਓ, ਡਾਕਟਰ ਨਹੀਂ ਦੇ ਸਕਦਾ, ਪਹਿਲਾਂ ਤਰ੍ਹਾਂ ਦੇ ਗੋਡੇ ਦੇ ਦਿਓ, ਚੂਲੇ ਦੇ ਦਿਓ, ਡਾਕਟਰ ਨਹੀਂ ਦੇ ਸਕਦਾ, ਪਹਿਲਾਂ ਤਰ੍ਹਾਂ ਦੀ ਕਿਡਨੀ ਦੇ ਦਿਓ, ਪਹਿਲਾਂ ਤਰ੍ਹਾਂ ਦਾ ਗੁਰਦਾ ਦੇ ਦਿਓ, ਨਹੀਂ ਦੇ ਸਕਦਾ, ਹੱਥ ਪੈਰ ਕੋਈ ਵੱਢਿਆ ਗਿਆ ਹੈ, ਪਹਿਲਾਂ ਤਰ੍ਹਾਂ ਦੀ ਲੱਤ ਜਾਂ ਬਾਂਹ ਦੇ ਦਿਓ, ਡਾਕਟਰ ਨਹੀਂ ਦੇ ਸਕਦਾ, ਦੰਦ ਦੇ ਦਿਓ, ਡਾਕਟਰ ਨਹੀਂ ਦੇ ਸਕਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਨੇ ਤੈਨੂੰ ਇਹ ਸਭ ਕੁਝ ਇੰਨਾ ਸੁੰਦਰ ਅਤੇ ਇੰਨਾ ਮਜ਼ਬੂਤ ਦਿੱਤਾ ਹੈ, ਕਦੇ ਉਹਦਾ ਵੀ ਯਾਦ, ਉਹਨੂੰ ਵੀ ਯਾਦ ਕੀਤਾ ਜਾਂ ਨਹੀਂ ਕੀਤਾ, ਕਦੇ ਉਹਦਾ ਵੀ ਨਾਂ ਲਿਆ ਜਾਂ ਕਦੇ ਨਹੀਂ ਲਿਆ। ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਕੰਨ ਦਿੱਤੇ, ਅੱਖਾਂ ਦਿੱਤੀਆਂ ਤੈਨੂੰ, ਇੰਨਾ ਸੋਹਣਾ ਨੱਕ ਦਿੱਤਾ, ਜਿਨ ਜਿਹਵਾ ਦਿੱਤੀ ਬੋਲੇ ਤਾਤਾ, ਜ਼ਬਾਨ ਹੀ ਹੈ ਤਾਂ ਮੈਂ ਬੋਲ ਰਿਹਾ, ਨਾ ਹੁੰਦੀ ਤਾਂ ਮੈਂ ਇੱਥੇ ਬਹਿ ਹੀ ਨਹੀਂ ਸਕਦਾ ਸੀ, ਕਿਉਂ ਤਾਤ ਦਾ ਭਾਵ ਬੜੀ ਜਲਦੀ ਜਲਦੀ ਬੋਲ ਰਹੀ ਹੈ, 45 ਮਿੰਟਾਂ 'ਚ ਕਈ ਗੱਲਾਂ ਕਰ ਗਈ ਹੈ, ਰਹਿੰਦੇ 5-7 ਮਿੰਟਾਂ 'ਚ ਕਈ ਗੱਲਾਂ ਇਹਨੇ ਕਰ ਜਾਣੀਆਂ ਨੇ, ਤਾਂ ਹੀ ਕਰ ਜਾਣੀਆਂ ਨੇ, ਪਰਮੇਸ਼ਰ ਨੇ ਇਹਨੂੰ ਸੱਤਿਆ ਦਿੱਤੀ ਹੋਈ ਹੈ, ਇਹ ਰਸਨਾ ਦੇ ਉੱਤੇ ਆਪ ਬੈਠਾ ਉਹ ਬੋਲ ਰਿਹਾ ਹੈ, ਚਲਾ ਰਿਹਾ ਇਹਨੂੰ। ਪਰ ਉਹਦਾ ਸ਼ੁਕਰਗੁਜ਼ਾਰ ਮੈਂ ਫਿਰ ਵੀ ਨਹੀਂ ਹੋਣਾ ਵੀ ਮੈਂ ਇੱਥੇ ਸਟੇਜ 'ਤੇ ਬੈਠ ਕੇ 10-20 ਜਾਣਿਆਂ ਨੂੰ ਗੁਰੂ ਘਰ ਦੀ ਬਾਤ ਸੁਣਾਈ ਹੈ, ਉਹਦਾ ਸ਼ੁਕਰਗੁਜ਼ਾਰ ਫਿਰ ਵੀ ਨਹੀਂ ਹੋਣਾ ਮੈਂ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਜਿੱਥੇ ਮਾਂ ਦੇ ਗਰਭ ਦੇ ਵਿੱਚ ਜਠਰ ਅਗਨੀ ਦਾ ਜ਼ਿਕਰ ਸੀ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਨੁੱਖ ਨੂੰ, ਜੀਵ ਨੂੰ ਉਸ ਪਰਮੇਸ਼ਰ ਨੇ ਆਪਣਾ ਹੱਥ ਰੱਖ ਕੇ, ਕਿਰਪਾ ਭਰਿਆ ਹੱਥ ਰੱਖ ਕੇ ਸੇਕ ਨਹੀਂ ਲੱਗਣ ਦਿੱਤਾ। ਫਿਰ ਮਨੁੱਖ ਦੇ ਅੰਦਰ ਵੀ ਅੱਗ ਪੈਦਾ ਕੀਤੀ ਹੈ, ਮਨੁੱਖ ਦੇ ਅੰਦਰ ਵੀ ਪਾਣੀ ਪੈਦਾ ਕੀਤਾ ਹੈ, ਮਨੁੱਖ ਦੇ ਅੰਦਰ 5 ਤੱਤ ਨੇ, 5 ਤੱਤ ਹੀ ਅੰਦਰ ਛਪਾਏ ਹੋਏ ਨੇ, ਕਿਸੇ ਤੱਤ ਤੋਂ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ, ਕਿਸੇ 'ਚ ਅਸੀਂ ਡੁੱਬਦੇ ਨਹੀਂ, ਕਿਸੇ ਤੋਂ ਅਸੀਂ ਸੜਦੇ ਨਹੀਂ, ਕਿਉਂ ਨਹੀਂ ਸੜਦੇ, ਕਿਉਂ ਨਹੀਂ ਡੁੱਬਦੇ, ਕਿਉਂਕਿ ਉਸ ਵਾਹਿਗੁਰੂ ਨੇ ਆਪਣੇ ਵਸ ਵਿੱਚ ਰੱਖਿਆ ਹੋਇਆ ਉਹਨਾਂ ਨੂੰ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਵਾਜੈ ਦਾ ਭਾਵ ਆ ਜਿਹੜੀ ਪਵਣ ਹਵਾ, ਹੋਰ ਤਾਂ ਮੇਰੇ ਮੁੱਖ 'ਚੋਂ ਗੁਰਮੁਖੋਂ ਕੁਛ ਨਹੀਂ ਨਾ ਨਿਕਲ ਰਿਹਾ। ਜੇ ਤੁਸੀਂ ਕਹੋ ਵੀ ਕੋਈ ਚੀਜ਼ ਨਿਕਲ ਰਹੀ, ਕੋਈ ਵਸਤੂ ਨਿਕਲ ਰਹੀ ਹੈ, ਵਸਤੂ ਕੋਈ ਨਹੀਂ ਹੈ, ਇੱਕ ਸਿਰਫ ਹਵਾ ਹੈ। ਸੁਭਾਵਿਕ ਤੁਸੀਂ ਪੱਖਾ ਚਲਾ ਦਿਓ, ਕਦੇ ਨਹੀਂ ਬੋਲੇਗਾ, ਸਾਦੀ ਬਾਤ ਹੈ। ਆ ਰੁੱਖ ਚੱਲ, ਹਵਾ ਚੱਲ ਰਹੀ ਨਾ, ਹਵਾ 'ਚੋਂ ਕੋਈ ਆਵਾਜ਼ ਨਹੀਂ ਆ ਰਹੀ, ਜਿੰਨਾ ਤੱਕ ਪੱਤੇ ਨਾਲ ਨਾ ਵੱਜਣ ਉਹਨਾਂ ਤੱਕ ਆਵਾਜ਼ ਨਹੀਂ ਬਣੂਗੀ। ਜਿੰਨਾ ਤੱਕ ਕੋਈ ਵਸਤੂ ਨਾਲ ਵਸਤੂ ਟੱਚ ਨਹੀਂ ਹੁੰਦੀ, ਉਹਨਾਂ ਤੱਕ ਆਵਾਜ਼ ਨਹੀਂ ਬਣੂਗੀ। ਪਰ ਲੇਕਿਨ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਸਾਡੇ ਅੰਦਰੋਂ ਆਵਾਜ਼ ਦੇ ਰੂਪ ਵਿੱਚ ਇੱਕ ਇਹੋ ਜਿਹੇ ਬੋਲ ਕੱਢ ਰਿਹਾ, ਜਿਨ੍ਹਾਂ 'ਤੇ ਆਪਾਂ ਗਿਆਨ ਲੈ ਸਕਦੇ ਹਾਂ, ਉਪਦੇਸ਼ ਲੈ ਸਕਦੇ ਹਾਂ, ਸਿੱਖਿਆ ਲੈ ਸਕਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਦੇ ਸ਼ੁਕਰ ਵੀ ਕਰਿਆ ਕਰੋ ਦਾ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਬੜੇ ਬੜੇ ਕਠਿਨ ਰਸਤਿਆਂ ਦੇ ਵਿੱਚ ਬੱਚੇ ਨੂੰ ਵਿਚਰਨਾ ਪਿਆ, ਮਾਤਾ ਦੇ ਗਰਭ ਵਿੱਚ ਬੜੇ ਬੜੇ ਕਠਿਨ ਰਸਤੇ ਸਨ, ਪਰ ਜਿਸ ਵੇਲੇ ਜਨਮ ਲਿਆ ਸਾਰਿਆਂ ਨੇ ਜ਼ਿਕਰ ਕੀਤਾ, ਪੁੱਤਰ ਜਨਮਿਆ ਤੇ ਜਨਮੀ ਹੈ, ਪੁੱਤਰ ਜਨਮਿਆ ਤੇ ਜਨਮੀ ਹੈ। ਉੱਥੇ ਕੋਈ ਹੱਟ ਨਹੀਂ ਸੀ, ਉੱਥੇ ਕੋਈ ਏ ਸੀ ਨਹੀਂ ਸੀ, ਉੱਥੇ ਕੋਈ ਪੱਖਾ ਨਹੀਂ ਸੀ, ਉੱਥੇ ਕਿਸੇ ਤਰ੍ਹਾਂ ਦਾ ਕੋਈ ਕਮਰਾ ਨਹੀਂ ਸੀ, ਕਿਸੇ ਤਰ੍ਹਾਂ ਦਾ ਰਜਾਈ ਕੰਬਲ ਕੁਝ ਵੀ ਨਹੀਂ ਸੀ। ਪਰ ਲੇਕਿਨ ਨਿਰੰਕਾਰ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਸਿਮਰ ਨਾਲ ਜੁੜੀ ਹੋਈ ਉਸ ਆਤਮਾ ਨੂੰ ਵਾਹਿਗੁਰੂ ਨੇ ਆਪਣੀ ਸੱਤਾ ਬਖਸ਼ ਕਰਕੇ ਉਹਨੂੰ ਐਸੇ ਦਰਦਨਾਕ, ਐਸੇ ਡਰਾਵਣੇ ਮਾਹੌਲ ਦੇ ਵਿੱਚ ਵੀ ਕਿਵੇਂ ਰੱਖਿਆ? ਇੱਕਦਮ ਤੰਦਰੁਸਤ, ਇੱਕਦਮ ਤੰਦਰੁਸਤ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸੱਭਾ ਕਾਲਖ ਦਾਗਾ ਦਾਗ। ਜਨਮ ਲੈ ਲਿਆ ਜਿਵੇਂ ਨਿਰੰਗੇ ਨੇ ਜਨਮ ਲੈ ਲਿਆ, ਦੀਪਾਲਪੁਰ ਨਗਰ 'ਚ ਪਲਿਆ, ਵੱਡਾ ਹੋ ਗਿਆ, ਸਵਾਦਾਂ 'ਚ ਪੈ ਗਿਆ। ਇਸੇ ਤਰ੍ਹਾਂ ਅਸੀਂ ਵੀ ਜੰਮੇ ਪਲੇ, ਵੱਡੇ ਹੋਏ, ਐਸੇ ਸਵਾਦਾਂ ਵਿੱਚ ਪਏ ਹਾਂ। ਜੇਤਾ ਮੋਹ ਪ੍ਰੀਤ ਸਵਾਦ, ਮੋਹ ਦੇ ਵਿੱਚ ਵੀ ਇਹ ਵੀ ਸਵਾਦ ਹੈ, ਪ੍ਰੀਤ ਦੇ ਵਿੱਚ ਇਹ ਵੀ ਸਵਾਦ ਹੈ, ਖਾਣ ਪੀਣ ਦਾ ਇਹ ਵੀ ਇੱਕ ਸਵਾਦ ਹੈ। ਜੇਤਾ ਮੋਹ ਪ੍ਰੀਤ ਸਵਾਦ, ਸੱਭਾ ਕਾਲਖ ਦਾਗਾ ਦਾਗ। ਦਾਗ ਲੱਗਣੇ ਸ਼ੁਰੂ ਹੋ ਗਏ। ਬੰਦਾ ਦਾਗੀ ਉਦੋਂ ਹੁੰਦਾ ਜਦੋਂ ਕਿਸੇ ਭੈੜੀ ਥਾਂ ਦੇ ਵਿੱਚੋਂ ਦੀ ਲੰਘਦਾ, ਵਿਚਰਦਾ। ਸਾਫ਼ ਸਾਫ਼ ਪੱਧਰੇ ਪੱਧਰੇ ਜਾਵਾਂਗੇ, ਸਾਡੇ ਕੱਪੜਿਆਂ ਨੂੰ ਕੋਈ ਦਾਗ ਨਹੀਂ, ਬਦਾਮਾਂ ਦੇ ਬਾਗ ਦੇ ਵਿੱਚੋਂ ਦੀ ਲੰਘੋ, ਸਾਰੇ ਲਿਬੜ ਜਾਣਗੇ। ਕਿਉਂ? ਕਿਉਂਕਿ ਉਹਨਾਂ ਦੇ ਪੱਤੇ ਲਿਬੜੇ ਹੋਏ ਨੇ। ਇਹ ਸੰਸਾਰ ਦੇ ਉੱਤੇ ਇੱਕ ਭਗਤੀ ਦਾ ਮਾਰਗ ਹੈ, ਜਿਹੜਾ ਸਾਫ਼ ਰਸਤਾ ਹੈ। ਜਿੱਥੇ ਚੱਲਾਂਗੇ ਸਾਡੇ ਤਨ ਨੂੰ, ਸਾਡੀ ਆਤਮਾ ਨੂੰ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗੇਗਾ। ਪਰ ਲੇਕਿਨ ਜਦੋਂ ਭੈੜੀ ਕੁਸੰਗਤ ਦੇ ਵਿੱਚ ਬੈਠਣ ਲੱਗ ਪਵਾਂਗੇ, ਜਦੋਂ ਭੈੜੇ ਥਾਵਾਂ 'ਤੇ ਜਾਣ ਲੱਗ ਪਵਾਂਗੇ, ਜਦੋਂ ਵਿਸ਼ੇ ਵਿਕਾਰਾਂ ਦੇ ਨਾਲ ਗਲਤਾਨ ਬੰਦਿਆਂ ਦੀ ਸੰਗਤ ਦੇ ਵਿੱਚੋਂ ਦੀ ਵਿਚਰਨ ਲੱਗ ਪਵਾਂਗੇ, ਫਿਰ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਆਪਣੇ ਆਪ ਹੀ ਦਾਗੀ ਹੋ ਜਾਵਾਂਗੇ। ਕਿਉਂ? ਭਾਵੇਂ ਆਪ ਕਿੰਨੇ ਵੀ ਚੰਗੇ ਹੋਈਏ, ਮਾੜਿਆਂ ਦੀ ਸੰਗਤ ਕਰਨ ਕਰਕੇ ਆਪਾਂ ਦਾਗੀ ਹੋ ਜਾਣਾ। ਵੀ ਵੇਖਣ ਵਾਲੇ ਨੇ ਕਹਿਣਾ, ਜੇ ਉਹ ਪੀਂਦਾ ਤਾਂ ਵੀ ਪੀਂਦਾ ਹੀ ਹੋਵੇਗਾ, ਜੇ ਉਹ ਖਾਂਦਾ ਤਾਂ ਵੀ ਖਾਂਦਾ ਹੀ ਹੋਵੇਗਾ, ਜੇ ਉਹ ਵਿਭਚਾਰੀ ਹੈ ਤਾਂ ਇਹਦੀ ਸੰਗਤ ਕਰਨ ਵਾਲਾ ਵਿਭਚਾਰੀ ਹੋਵੇਗਾ। ਇਸ ਕਰਕੇ ਗੁਰਦੇਵ ਕਹਿੰਦੇ, ਜੇਤਾ ਮੋਹ ਪ੍ਰੀਤ ਸਵਾਦ, ਸੱਭਾ ਕਾਲਖ ਦਾਗਾ ਦਾਗ। ਦਾਗ ਦੋਸ਼ ਮੋਹ ਚੱਲਿਆ ਲਾਏ, ਦਾਗਾਂ ਦੇ ਦੋਸ਼ਾਂ ਦੇ ਜਿਹੜੇ ਦਾਗ ਨੇ ਉਹ ਮੂੰਹ 'ਤੇ ਲਾ ਕਰਕੇ ਕਿੱਥੇ ਚੱਲਿਆ? ਵਾਹਿਗੁਰੂ ਦੀ ਦਰਗਾਹ ਦੇ ਵਿੱਚ ਚੱਲਿਆ ਹੈ। ਦਾਗ ਦੋਸ਼ ਮੋਹੇ, ਮੂੰਹ ਦੇ ਉੱਤੇ ਦਾਗ ਲੱਗ ਗਏ ਨੇ। ਕਾਹਦੇ? ਭੈੜਾ ਬੋਲਣ ਦਾ ਦਾਗ ਲੱਗ ਗਿਆ, ਭੈੜਾ ਸੁਣਨ ਦਾ ਦਾਗ ਲੱਗ ਗਿਆ, ਭੈੜਾ ਵੇਖਣ ਦਾ ਦਾਗ ਲੱਗ ਗਿਆ, ਵਿਭਚਾਰ ਦਾ ਦਾਗ ਲੱਗ ਗਿਆ, ਚੋਰੀ ਦਾ ਦਾਗ ਲੱਗ ਗਿਆ, ਯਾਰੀ ਦਾ ਦਾਗ ਲੱਗ ਗਿਆ। ਐਸੇ ਜਿਹੜੇ ਦਾਗ ਨੇ, ਚੁਗਲੀ ਦਾ ਦਾਗ, ਨਿੰਦਿਆ ਦਾ ਦਾਗ, ਝੂਠ ਬੋਲਣ ਦਾ ਦਾਗ ਲੱਗ ਗਿਆ, ਐਸੇ ਦਾਗ ਮਨੁੱਖ ਆਪਣੇ ਜੀਵਨ ਰੂਪੀ ਬਸਤਰ 'ਤੇ ਲਵਾ ਕੇ ਤੁਰਨ ਲੱਗਾ ਹੈ, ਸੰਸਾਰ ਤੋਂ ਕੂਚ ਕਰਨ ਲੱਗਾ ਹੈ। ਅਤੇ ਫਿਰ ਮਨੁੱਖ ਬੋਲਦਾ ਹੈ ਕਿ ਹੁਣ ਅਰਦਾਸੀਆ ਅਰਦਾਸ ਕਰੇ ਵੀ ਇਸ ਜੀਵ ਨੂੰ ਸੱਚਖੰਡ ਵਿੱਚ, ਸਵਰਗਾਂ ਵਿੱਚ ਨਿਵਾਸ ਬਖਸ਼ੋ, ਸ਼ਾਇਦ ਮੈਂ ਸਿੱਧਾ ਸਵਰਗਾਂ 'ਚ ਹੀ ਜਾ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ, ਬਿਲਕੁਲ ਨਹੀਂ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਗੁਰਮੁਖੋ, ਬੰਦਾ ਕਰੈਕਟਰ ਦਾ ਮਾੜਾ ਹੋਵੇ ਤਾਂ ਅਸੀਂ ਆਮ ਆਪਣੇ ਜਿਹੜਾ ਬਾਹਰਲਾ ਘਰ ਹੈ ਨਾ ਸਾਡਾ, ਆਪਣੀ ਆ ਜ਼ਿੰਦਗੀ ਰੂਪੀ ਘਰ ਹੈ, ਵਿਹੜਾ ਪਰਿਵਾਰ, ਅਸੀਂ ਉਹਦੇ 'ਚ ਨਹੀਂ ਮਾੜਾ ਬੰਦਾ ਬਿਠਾਉਂਦੇ, ਅਤੇ ਜਿਹਨੂੰ ਬੰਦੇ ਨੂੰ ਕਲੰਕ ਲੱਗੇ ਹੋਣਗੇ ਉਹਨੂੰ ਵਾਹਿਗੁਰੂ ਆਪਣੀ ਦਰਗਾਹ 'ਚ ਕਿਵੇਂ ਬਿਠਾਵੇਗਾ? ਅਸੀਂ ਇੱਕ ਦੋ ਵਾਰੀ ਕਿਸੇ ਬੰਦੇ ਦਾ ਮਾੜਾ ਕਰਮ ਵੇਖਿਆ ਹੋਵੇ ਨਾ, ਵੀ ਇਹ ਬੰਦਾ ਵਿਭਚਾਰੀ ਹੈ, ਧੀਆਂ ਭੈਣਾਂ ਵਾਲੇ ਘਰੇ ਨਹੀਂ ਖੜਨ ਵਾਲਾ, ਸਾਨੂੰ ਉਹ ਫੋਨ ਕਰੇ ਨਾ ਵੀ ਮੈਂ ਤੁਹਾਨੂੰ ਮਿਲਣ ਆਉਣਾ, ਅਤੇ ਆਪਾਂ ਕਹਿੰਦੇ ਬਾਹਰੇ ਹੀ ਮਿਲਣੀ ਕਿਤੇ ਭਰਾਵਾ। ਪਰ ਜਿਹੜਾ ਬਿਨ ਬੋਲਿਆਂ ਸਭ ਕੁਛ ਜਾਣਦਾ, ਜਿਹੜਾ ਸਭ ਕੁਝ ਜਾਣਦਾ ਹੈ ਵੀ ਇਹ ਆਪਣੇ ਜੀਵਨ 'ਚ ਕੀ ਕਰ ਰਿਹਾ, ਭਲਾ ਉਹਨੂੰ ਸਵਰਗਾਂ 'ਚ ਜਾਂ ਸੱਚਖੰਡ 'ਚ ਥਾਂ ਮਿਲ ਜਾਏਗੀ? ਕਦੇ ਵੀ ਨਹੀਂ, ਕਦੇ ਵੀ ਨਹੀਂ ਮਿਲ ਸਕਦੀ। ਦਾਗ ਦੋਸ਼ ਮੋਹੇ ਚੱਲਿਆ ਲਾਏ, ਦਾਗੀ ਹੋ ਕੇ ਤਾਂ ਤੂੰ ਚੱਲਿਆ ਹੈ, ਕਲੰਕਤ ਹੋ ਕੇ ਤਾਂ ਤੂੰ ਸੰਸਾਰ ਤੋਂ ਤੁਰ ਲੱਗਾ ਹੈ, ਫਿਰ ਦਰਗਹਿ ਬੈਸਣ ਨਾਹੀਂ ਜਾਏ, ਦਰਗਾਹ 'ਚ ਥਾਂ ਨਹੀਂ ਮਿਲੇਗੀ, ਨਰਕ ਤੇਰੇ ਵਾਸਤੇ 24 ਘੰਟੇ ਖੁੱਲ੍ਹੇ ਰਹਿਣਗੇ। ਨਰਕਾਂ 'ਚ ਜਾਏਗਾ, ਸਵਰਗਾਂ 'ਚ ਨਹੀਂ, ਸੱਚਖੰਡ 'ਚ ਨਹੀਂ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਇਹਨਾਂ ਦਾਗਾਂ ਅਤੇ ਦੋਸ਼ਾਂ ਤੋਂ ਬਚਣਾ ਹੈ ਤਾਂ ਫਿਰ ਕਰਮ ਮਿਲੇ, ਆਪਣਾ ਕਰਮ ਵਿਚਾਰ, ਕਰਮ ਵੇਖ ਮੈਂ ਕੀ ਕਰ ਰਿਹਾ, ਚੰਗਾ ਜਾਂ ਮਾੜਾ। ਚੰਗਾ ਕਰਮ ਕਿਹੜਾ? ਸੰਗਤ 'ਚ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ। ਜੇ ਗੁਰਦੁਆਰਾ ਨੇੜੇ ਨਹੀਂ, ਕਮ ਸੋ ਕਮ ਕਰਮ ਬਣਾਉਣਾ ਹੈ ਨਾ, ਅਤੇ ਆਸ ਪਾਸ ਆਂਢ ਗੁਆਂਢ ਵੇਖੀਏ ਕੋਈ ਗੁਰਸਿੱਖ ਵੱਸਦਾ ਹੈ, ਕਦੇ ਉਹਨੂੰ ਮਿਲ ਕੇ ਕਹੀਏ ਭਾਊ ਗੁਰੂ ਦੀ ਗੱਲ ਹੀ ਸੁਣਾਉਂਦੇ ਹੈ। ਮੇਰੇ ਤੋਂ ਗੁਰਦੁਆਰਾ ਦੂਰ ਹੈ, ਮੈਂ ਜਾ ਨਹੀਂ ਸਕਦਾ। ਤੂੰ ਸਿੱਖ ਹੈ, ਤੂੰ ਗੁਰੂ ਨਾਲ ਜੁੜਿਆ ਹੋਇਆ, ਅੰਮ੍ਰਿਤ ਕਮ ਸੋ ਕਮ ਬਹੁਤਾ ਨਹੀਂ, ਅਤੇ ਤੂੰ ਮੈਨੂੰ ਇੰਨਾ ਹੀ ਦੱਸ ਦੇ ਜਦੋਂ ਤੂੰ ਅੰਮ੍ਰਿਤ ਛਕਾਇਆ ਸੀ ਤੈਨੂੰ ਪੰਜਾਂ ਪਿਆਰਿਆਂ ਨੇ ਕੀ ਸਮਝਾਇਆ ਸੀ, ਕੀ ਪੜ੍ਹਾਇਆ ਸੀ ਤੈਨੂੰ। ਫਿਰ ਉਹ ਦੱਸ ਦੇਣਗੇ ਵੀ ਮੈਨੂੰ ਪੰਜਾਂ ਪਿਆਰਿਆਂ ਨੇ ਕਿਹਾ ਸੀ ਸਗਲ ਦੁਆਰ ਕੋ ਛੱਡ ਕੇ ਸਾਰੇ ਦਰ ਛੱਡ ਦੇ, ਗਏ ਉਹ ਤੁਹਾਰੋ ਦੁਆਰ, ਇੱਕ ਵਾਹਿਗੁਰੂ ਦੇ ਦਰ 'ਤੇ ਆ ਜਾ। ਪਾਪ ਜਿੰਨੇ ਮਰਜ਼ੀ ਕੀਤੇ ਨੇ ਤੂੰ, ਗੁਨਾਹ ਭਾਵੇਂ ਜਿੰਨੇ ਮਰਜ਼ੀ ਕੀਤੇ ਨੇ, ਬਾਹੇ ਗਹੇ ਕੀ ਲਾਜ ਅਸ, ਪਾਪਾਂ ਨੂੰ ਢੱਕ ਦੇਗਾ, ਬਾਂਹ ਪਕੜ ਲਏਗਾ, ਲਾਜ ਰੱਖ ਲਏਗਾ ਤੇਰੀ। ਗੋਬਿੰਦ ਦਾਸ ਤੁਹਾਰ, ਕਿਉਂਕਿ ਉਹ ਆਪਣੇ ਦਾਸਾਂ ਨੂੰ ਸਾਂਭਣ ਦੇ ਯੋਗ ਹੈ, ਆਪਣੇ ਸੇਵਕਾਂ ਨੂੰ ਸੰਭਾਲਣ ਦੇ ਸਮਰੱਥ ਹੈ। ਅਸੀਂ ਵਿਭਚਾਰੀ ਬੰਦੇ ਨੂੰ ਸੰਭਾਲਣ ਦੇ ਸਮਰੱਥ ਨਹੀਂ, ਪਰ ਵਾਹਿਗੁਰੂ ਵਿਭਚਾਰੀਆਂ ਨੂੰ ਵੀ ਸੰਤ ਬਣਾਉਣ ਦੇ ਸਮਰੱਥ ਹੈ। ਇਸ ਕਰਕੇ ਗੁਰਦੇਵ ਕਹਿੰਦੇ ਆਪਣੇ ਕਰਮ 'ਤੇ ਵਿਚਾਰ ਕਰ, ਕਰਮ ਮਿਲੈ ਆਖਣ ਤੇਰਾ ਨਾਮ। ਕਰਮ ਹੀ ਚੰਗਾ ਹੋਵੇ ਤਾਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਕਿੱਥੇ ਜਪਿਆ ਜਾਂਦਾ, ਕਿੰਨੇ ਕਿਉਂ ਆਪਾਂ ਜਿਹੜੇ ਇਕੱਠੇ ਹੋ ਜਾਂਦੇ ਗੁਰੂ ਘਰ ਰੋਜ਼, ਐਤਵਾਰ ਜ਼ਰੂਰ ਆਉਂਦੇ ਹਾਂ, ਕੋਈ ਦਿਨ ਤਿਉਹਾਰ ਹੁੰਦਾ ਹੈ ਜ਼ਰੂਰ ਆਉਂਦੇ ਹਾਂ, ਪਰ ਮਤ ਸੋਚਣਾ ਸਾਰੇ ਕਰਮਾਂ ਦੇ ਬੱਧੇ ਹੋਏ ਆਉਂਦੇ ਨੇ, ਜ਼ਿਆਦਾ ਮਨੋਰੰਜਨ ਦੇ ਬੱਧੇ ਹੋਏ ਵੀ ਆਉਂਦੇ ਹਾਂ ਆਪਾਂ। ਮਨੋਰੰਜਨ ਦੇ ਜਾਵਾਂਗੇ, ਘੜੀ ਮਾਇੰਡ ਫਰੈਸ਼ ਹੋ ਜਾਏਗਾ, ਘੁੰਮ ਫਿਰ ਆਵਾਂਗੇ, ਫਲਾਣੇ ਵੀ ਆਏ ਹੋਣਗੇ, ਉੱਥੇ ਮਿਲ ਗਿਲ ਆਵਾਂਗੇ। ਇਹ ਚੀਜ਼ ਨੇ ਕਰਮ ਨਹੀਂ ਬਣਾਉਣਾ, ਕਰਮ ਤਾਂ ਉਸ ਚੀਜ਼ ਨੇ ਬਣਾਉਣਾ ਹੈ। ਬੰਦਾ ਘਰੋਂ ਤੁਰਿਆ ਸ਼ਰਧਾ ਨਾਲ ਕੀ ਕਰਨ ਵਾਸਤੇ, ਕੇਵਲ ਗੁਰੂ ਨਾਨਕ ਨੂੰ ਮਿਲ ਕੇ ਆਉਣਾ ਹੈ। ਕੇਵਲ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਚੱਲਿਆ, ਮੈਂ ਰਿਸ਼ਤੇਦਾਰਾਂ ਨੂੰ ਨਹੀਂ ਲੱਭਣ ਚੱਲਿਆ ਵੀ ਉੱਥੇ ਕੌਣ ਆਇਆ ਹੋਵੇਗਾ, ਕੌਣ ਨਹੀਂ ਆਇਆ ਹੋਵੇਗਾ। ਕਰਮ ਇਹ ਚੀਜ਼ ਬਣਾਉਂਦੀ ਹੈ। ਜੇ ਰਿਸ਼ਤੇਦਾਰ ਹੀ ਕਰਮ ਬਣਾਉਂਦੇ ਹੁੰਦੇ ਫਿਰ ਸੰਗਤ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਬਣਾਉਣੀ। ਗੁਰੂ ਨਾਨਕ ਸਾਹਿਬ ਦੇ ਬੜੇ ਰਿਸ਼ਤੇਦਾਰ ਸਨ, ਗੁਰੂ ਨਾਨਕ ਸਾਹਿਬ ਨੇ ਜਿੱਥੇ ਗਏ ਉੱਥੇ ਸੰਗਤ ਬਣਾਈ। ਕਿਉਂ? ਸੰਗਤ ਹੀ ਕਰਮ ਬਣਾਉਂਦੀ ਹੈ। ਜਦੋਂ ਸੰਗਤ ਜਾਵਾਂਗੇ, ਕਰਮ ਮਿਲੈ ਆਖਣ ਤੇਰਾ ਨਾਉਂ, ਹੇ ਵਾਹਿਗੁਰੂ ਕਰਮ ਹੀ ਨੇਕ ਹੋਣ ਅਤੇ ਤੇਰਾ ਨਾਮ ਲਿਆ ਜਾਂਦਾ ਹੈ। ਜਿੱਤ ਲੱਗ ਤਰਨਾ ਹੋਰ ਨਹੀਂ ਥਾ, ਉਹ ਤਰਨ ਵਾਸਤੇ ਸਿਰਫ ਇੱਕ ਬੇੜੀ ਹੁੰਦੀ ਹੈ, ਇੱਕ ਜਹਾਜ਼ ਹੁੰਦਾ ਹੈ, ਹੋਰ ਤਰਨ ਵਾਸਤੇ ਜੇ ਕਹੀਏ ਮੱਛੀ ਦੇ ਉੱਤੇ ਬਹਿ ਜਾਈਏ ਤਰ ਜਾਂਗੇ, ਨਹੀਂ ਤਰਿਆ ਜਾ ਸਕਦਾ। ਮਗਰਮੱਛ 'ਤੇ ਬਹਿ ਜਾਂਗੇ ਤਰ ਜਾਂਗੇ, ਨਹੀਂ ਤਰਿਆ। ਕਿਉਂ? ਉਹਨਾਂ ਨੇ ਪਾਣੀ 'ਚ ਚੁੱਭੀ ਮਾਰਨੀ ਹੈ, ਆਪਾਂ ਨਾਲ ਡੁੱਬ ਜਾਣਾ, ਉਹਨਾਂ ਫਿਰ ਵੱਜ ਜਾਣਾ। ਅਸੀਂ ਪਾਪਾਂ ਦੇ ਸਹਾਰੇ ਨਾਲ ਤਰਨਾ ਚਾਹੁੰਦੇ ਹਾਂ, ਪਾਪ ਆਪ ਡੁੱਬਦੇ ਨੇ। ਜਿਹੜਾ ਆਪ ਡੁੱਬਦਾ ਹੈ ਸਾਨੂੰ ਕਿਵੇਂ ਤਾਰੇਗਾ? ਤਰਦਾ ਉਹ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਨ ਗਏ, ਜੇ ਸਮੁੰਦਰ ਦੇ ਉੱਤੇ ਚਰਨ ਰੱਖਿਆ ਅਤੇ ਪੁਲ ਦੀ ਲੋੜ ਨਹੀਂ ਪਈ, ਕਹਿਣ ਲੱਗੇ ਮਰਦਾਨਿਆਂ ਕਹਿ ਵਾਹਿਗੁਰੂ ਤੂੰ ਮੇਰੇ ਮਗਰ ਹੀ ਆ ਜਾਏਗਾ। ਤਰਨਾ ਕਿਹਦੇ ਕਰਕੇ ਹੈ? ਵਾਹਿਗੁਰੂ ਨਾਮ ਜਹਾਜ਼ ਹੈ, ਜਿਵੇਂ ਬੇੜੀ ਦੇ ਉੱਤੇ ਚੜ੍ਹ ਕੇ ਤਰਨਾ, ਇਵੇਂ ਵਾਹਿਗੁਰੂ ਦੇ ਸ਼ਬਦ 'ਤੇ, ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ 'ਤੇ ਚੜ੍ਹ ਕੇ ਹੀ ਤਰਿਆ ਜਾ ਸਕਦਾ ਹੈ। ਕਰਮ ਮਿਲੈ ਆਖਣ ਤੇਰਾ ਨਾਉਂ, ਅਤੇ ਵਾਹਿਗੁਰੂ ਤਾਂ ਕਿਹਾ ਜਾ ਸਕਦਾ ਜੇ ਕਰਮ ਚੰਗਾ ਹੋਵੇ, ਜੇ ਕਰਮ ਸਾਡਾ ਨੇਕ ਹੋਵੇ। ਤੇ ਕਰਮ ਮਿਲੈ ਆਖਣ ਤੇਰਾ ਨਾਉਂ, ਜਿੱਤ ਲੱਗ ਤਰਨਾ, ਜਿਹਦੇ ਨਾਲ ਲੱਗ ਕਰਕੇ ਤਰਨਾ ਹੈ। ਸਿਰਫ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੈ, ਹੋਰ ਨਹੀਂ ਥਾ, ਉਹ ਹੋਰ 'ਤੇ ਕੋਈ ਥਾਂ ਹੀ ਨਹੀਂ ਸਾਡੇ ਤਰਨ ਵਾਸਤੇ। ਹੋਰ ਜੇ ਕੋਈ ਦੇਵੀ ਦੇਵਤਾ ਪੀਰ ਪੈਗੰਬਰ ਜਾਂ ਕੋਈ ਬਾਬਾ ਲੱਖਾਂ ਦਾ ਦਾਤਾ ਜਾਂ ਕੋਈ ਡੇਰੇਦਾਰ ਸਾਧ ਸਾਨੂੰ ਤਾਰ ਦੇਗਾ, ਇਹ ਨਹੀਂ ਤਾਰ ਸਕਦੇ। ਤਾਰ ਸਕਦਾ ਹੈ ਅਤੇ ਇੱਕ ਕੇਵਲ ਵਾਹਿਗੁਰੂ ਤਾਰ ਸਕਦਾ ਹੈ। ਜੇ ਵਾਹਿਗੁਰੂ ਨਾਲ ਜੋੜ ਸਕਦੇ ਨੇ ਤਾਂ ਉਹ ਵਾਹਿਗੁਰੂ ਨਾਲ ਜੁੜੇ ਹੋਏ ਸੰਤ ਜਾਂ ਭਗਤ ਜੋੜ ਸਕਦੇ ਨੇ, ਦੂਜਾ ਜੋੜ ਹੀ ਸਕਦਾ ਕੋਈ, ਦੂਜੇ ਆਪਣੇ ਨਾਲ ਜੋੜਦੇ ਨੇ। ਕਰਮ ਮਿਲੈ ਆਖਣ ਤੇਰਾ ਨਾਉਂ, ਜਿੱਤ ਲੱਗ ਤਰਨਾ ਹੋਰ ਨਹੀਂ ਥਾਓ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਸਰਬ ਦਾ, ਸਾਰਿਆਂ ਦਾ ਦਾਤਾ ਜਿਹੜਾ ਹੈ, ਉਹ ਬਾਂਹ ਫੜਨ ਦੇ ਸਮਰੱਥ ਹੈ। ਜੇ ਮਨੁੱਖ ਡੁੱਬਦਾ ਹੋਵੇ, ਮਨੁੱਖ ਨੂੰ ਸਾਰ ਹੋ ਜਾਵੇ ਵੀ ਹੁਣ ਮੈਂ ਡੁੱਬ ਰਿਹਾ, ਜਦੋਂ ਆਪਾਂ ਪਾਣੀ 'ਚ ਛਾਲ ਮਾਰ ਦਈਏ ਤਰਨਾ ਨਾ ਜਾਣਦੇ, ਅਤੇ ਫਿਰ ਆਪਾਂ ਜਦੋਂ ਡੁੱਬਣ ਲੱਗਦੇ ਫਿਰ ਇਹੋ ਹੀ ਚਾਹੁੰਦੇ ਨਾ ਕੋਈ ਆਸੇ ਪਾਸੇ ਵੇਖੇ ਸਾਨੂੰ ਅਤੇ ਬਚਾ ਲਵੇ, ਕਿਉਂਕਿ ਉਦੋਂ ਸਾਨੂੰ ਸਾਰ ਹੋ ਗਈ ਵੀ ਇਸ ਪਾਣੀ 'ਚ ਮੈਂ ਤਰਨ ਯੋਗ ਨਹੀਂ ਸੀ। ਇਸ ਸੰਸਾਰ ਸਾਡੇ ਤਰਨ ਯੋਗ ਨਹੀਂ, ਅਸੀਂ ਨਹੀਂ ਆਪਣੇ ਆਪ ਤਰ ਸਕਦੇ ਇਸ ਸਮੁੰਦਰ 'ਚ, ਪਰ ਲੇਕਿਨ ਸਾਨੂੰ ਸਾਰ ਹੋਵੇ ਵੀ ਤਾਰ ਕੌਣ ਸਕਦਾ ਹੈ? ਸਾਚਾ ਸਰਬ ਦਾ ਤਾਰ, ਉਹ ਸਾਚਾ ਸਰਬ ਦਾ ਦਾਤਾਰ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਵਾਂ ਨੂੰ ਤਾਰਨ ਦੇ ਸਮਰੱਥ ਹਨ, ਜਿਹੜੇ ਸਾਨੂੰ ਬਾਹੋਂ ਪਕੜ ਕੇ ਇਸ ਭਵਜਲ ਸੰਸਾਰ ਸਮੁੰਦਰ ਤੋਂ ਤਾਰ ਕੇ ਆਪਣੇ ਚਰਨਾਂ ਵਿੱਚ ਲਾ ਸਕਦੇ ਨੇ। ਆਓ ਯਤਨ ਕਰੀਏ, ਆਪਾਂ ਰੋਜ਼ਾਨਾ ਸੰਗਤ ਵਿੱਚ ਆਈਏ, ਬਾਣੀ ਪੜ੍ਹੀਏ, ਸੇਵਾ ਸਿਮਰਨ ਨਿਤਨੇਮ ਅੰਮ੍ਰਿਤ ਵੇਲਾ ਸਾਂਭੀਏ, ਦਾੜੀ 'ਤੇ ਕੇਸ ਰੱਖੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਆਪਣਾ ਜੀਵਨ ਸਫਲ ਬਣਾਈਏ। ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਆਓ ਅਰਦਾਸ ਦੇ ਵਿੱਚ ਜੁੜਨ ਦਾ ਯਤਨ ਕਰੀਏ।